ရားဒီမှာရည်ကြီးရည်သံဃာတော်စားရည်ဒီအတင်းပြဿနာလေးစတင်ပါပါဆေရပဝိတ္တပါပါဆေရဒီကူရန်ဒီကေတကြရတယ်ပယ်လေနာမူလကရကစမစာရဖိုင်မူလကရံတိစရပတ်စံဒီမြန်ဘောလာဒီမှာအန်ဒီပဝိတ္တပါဆေရသာရီဂျက်ကြီးပြန်ရင်လည်းဘာနဲ့လောက်ဖဲလောက်ကျင်းလို့ဘုမေရပန်ရဓာရေပရမဏီဘုမေရပန်ရဓာရေThank you.
तुम करो दुई फल हमरे एक नानक सुख जन नारे परम जी
गंदे पदार्थ उपर जा बैठना कदे मंदे पदार्थ से जा बैठना ये उदा स्वभाव है। उड़ती उड़ती मक्खी जेकर लाट पर बह जाए लाट किन्ने चिले गिरी लाट उपर बह जाए उसके खंभा लाट चिंबड़ जाती है उदिया उड़ानियां खत्म हो जाती हैं। इसी तरह सुखी रूपी मक्खी है इहदा स्वभाव है कदे और पदार्थ से जा बैठना कहते उन्होंने देख के वो चितवनी कर लग पैना यह त्यादे का चंचल स्वभाव जब इस शब्द रूपी लाट ना दईए तो बिरती दियाँ सुरती दियाँ उड़ारियाँ खत्म हो जाए इनू शब्द वाल लाने का एक तरीका है सुन विच लगा देना नेत्रों गुरु स्वरूप के ध्यान तो बिना इधर उधर ना जान बुद्ध नाल विचार करी जा बिरति की एकाग्रता होंगी पूरा पूरा लाभ सत्संगी कुछ उठाया करता है। अज की साइंस ने भी सिद्ध कर दिखती हुई है गल जो असं बोलते हाँ जो आवाज़ा असं बोलते हैं ये विनाश नहीं होंदिया इसी तरह आकाश में गूंज दें तदे ही इन्हों कैच करके थां थां रेडियो द्वारा हो थां थां सुनाया जाता अगर विनाश हो जाए किवें सुनाया जाए तो जिहो जी आवाज उहा जिहा वातावरण संसार से पैदा करया करती असी हरी जश करना हरी कीर्तन करना इन्हें भी विनाश नहीं होना यह तो सतवस्तु तक विनाश हुंदी नहीं होंगी तो इसने भी आकाश के गूंजते रहना है हरी जश क्योंकि इसने शांत वातावरण पैदा करना है जिन्ना गज बज के बोलेंगे रल के बोलेंगे उन्ना साढ़े मन में शांति आएगी होरना दे वास्ते भी ये आम दुनिया वास्ते भी शांत वातावरण पैदा करेगी तांते गज बज के शब्द विच बोलना चाहिए रल के बोलो खुद खुद महसूस करोगे मन टिकेगा शांति वधेगी सुख वधेगा ठंड वधेगी संसार दे विच ਮਨ ਦੁਨੀਆਂ ਦੇ ਧੰਦਿਆਂ ਵਿੱਚ ਉਲਝ ਜਾਂਦਾ, ਦੁਨੀਆਂ ਦੇ ਧੰਦਿਆਂ ਵਿੱਚ ਰਾਗ ਦੁਆਸ਼ ਦਾ ਅਸਰ ਲੈ ਕੇ ਆਪਣੇ ਆਪ ਨੂੰ ਇਹ ਮਨ ਦੁਖੀ ਕਰਦਾ, ਮਨ ਅਸ਼ਾਂਤ ਹੋ ਜਾਂਦਾ। ਹਰੀ ਜਸ ਵਿੱਚ ਲਗਾ ਕੇ ਉਹ ਅਸ਼ਾਂਤੀ ਦਾ ਅਸਰ ਦੂਰ ਕਰਕੇ ਇਸਨੂੰ ਸ਼ਾਂਤ ਕੀਤਾ ਜਾਂਦਾ ਹੈ। ਤਾਂ ਆਓ ਸਾਰੇ ਸ਼ਬਦ ਵਿੱਚ ਬੋਲਦੇ
ਗੁਰਬਾਣੀ, ਗੁਰਬਾਣੀ ਗਾਵੋ,
ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਹਿਲੇ ਦੋ ਤਿੰਨ ਦਿਨ ਵਿੱਚ ਆਪਾਂ ਵਿਚਾਰ ਕੀਤੀ, ਜਿਸ ਵਕਤ ਕੰਨ ਵਿੱਚ ਇਹ ਆਵਾਜ਼ ਪੈਂਦੀ ਹੈ ਜਾਣਾ ਹੈ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਪ੍ਰਾਣੀ ਦੇ ਪੂਰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਖਿਆਲਾਤ ਸੱਚ ਹੁੰਦੇ। ਜਿਸ ਵਕਤ ਕਦਮ ਉਠਾਈਂਦਾ ਜਾਂ ਬੁਟਣਾ ਵਗੈਰਾ 'ਤੇ ਆਈਂਦਾ ਦੂਰ ਦੇ ਸਫ਼ਰ ਤੈਅ ਕਰਦੇ, ਤਾਂ ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਉਹਨਾਂ ਉਨੇ ਜਗ੍ਹਾ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਜਰੇ ਪੈਂਦਾ ਹੈ। ਫਿਰ ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖ ਇਉਂ ਸਿੱਧੇ ਹੁੰਦੇ ਹਨ ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ। ਸ਼ਹਿਰੀ ਲਗਾ ਕੇ ਉਲਟਾ ਕੇ ਉਹਨਾਂ ਨੂੰ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਵੀ ਸਿੱਧੇ ਹੋ ਜਾਂਦੇ। ਗੁਰੂ ਦੇ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਇਉਂ ਹੁੰਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ। ਅਗਲਾ ਸਟੈਪ ਹੈ ਸਤਸੰਗੀ ਪੁਰਸ਼ ਵਾਸਤੇ ਸ਼ਾਂਤੀ ਨਾਲ ਖਿਆਲ ਨੂੰ ਰੋਕ ਕੇ ਬੈਠ ਜਾਣਾ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ। ਇਹ ਸੇਵਾ ਦਾ ਛੋਟੇ ਫਾਇਦੇ ਵਾਸਤੇ ਹੈ, ਬਿਹਤਰੀ ਵਾਸਤੇ ਹੈ। ਸੋਇਓ ਇਸ ਗੱਲ ਵਿੱਚ ਅਸੀਂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਿੱਥੇ ਕੋਈ ਬੈਠਾ ਉੱਥੇ ਕੁਛ ਨੂੰ ਸੁਣੀ ਜਾਏਗਾ। ਇਹ ਸੈਂਸ ਦੀ ਮਿਹਰਬਾਨੀ ਹੈ, ਫਾਇਦਾ ਵੀ ਹੈ, ਇਹਦੇ ਕੋਈ ਨੁਕਸਾਨ ਵੀ ਹੁੰਦੇ ਨੇ। ਪਿੰਡਾਂ ਦੇ ਵਿੱਚ ਬੰਦੇ ਰਿਕਾਰਡ ਵਗੈਰਾ ਲਗਾ ਕੇ ਹੋਰ ਸ਼ਹਿਰਾਂ ਦੇ ਵਿੱਚ ਉੱਚੀ ਉੱਚੀ ਸੁਣਾਉਂਦੇ ਨੇ ਲੋਕਾਂ ਨੂੰ ਸੁਣਾਉਣ ਲਈ, ਸਾਰੇ ਘਰ ਦੇ ਜੀ ਪਏ ਨੇ। ਐਸੇ ਬੁਰੇ ਰਿਕਾਰਡ ਲਾਏ ਜਾਂਦੇ ਕਈ ਥਾਣੀ ਸਭ ਨੂੰ ਔਖਾ ਕਰਦੇ, ਸ਼ਰਮ ਕਰਮ ਦੂਰ ਹੁੰਦਾ। ਅਤੇ ਇਹੀ ਹਰੀ ਜਸ ਵਿੱਚ ਲਗਾਏ ਜਾਣ, ਹਰੀ ਜਸ ਕੰਨਾਂ ਵਿੱਚ ਪੈਂਦਾ ਹੈ, ਕੰਨ ਪਵਿੱਤਰ ਹੁੰਦੇ ਹਨ ਤਾਂ ਦੂਰ ਤੱਕ ਸੁਣਿਆ ਜਾਂਦਾ। ਇਸ ਕਰਕੇ ਜਿਹੜਾ ਇਹ ਵਾਧਾ ਹੈ, ਪਹਿਲੇ ਸਮਿਆਂ ਦੇ ਵਿੱਚ ਜਦੋਂ ਇਹ ਨਹੀਂ ਸੁਣ ਆਏ, ਕੀਰਤਨ ਕਰਨ ਵਾਲੇ ਮਹਾਂਪੁਰਖਾਂ ਨੂੰ ਜਾਂ ਗੁਰਮੁਖਾਂ ਨੂੰ ਉੱਚੀ ਉੱਚੀ ਬੋਲਣਾ ਪੈਂਦਾ, ਉੱਚੀ ਉੱਚੀ ਬੋਲ ਕੇ ਸਮਝਾਉਣਾ ਪੈਂਦਾ। ਫਿਰ ਵੀ ਦੂਰ ਵਾਲਿਆਂ ਨੂੰ ਉਨਾ ਉੱਚੀ ਨਹੀਂ ਸੀ ਸੁਣਦਾ ਜਿੰਨਾ ਨਜ਼ਦੀਕ ਵਾਲਿਆਂ ਨੂੰ ਸੁਣਦਾ ਸੀ। ਇਸੇ ਕਰਕੇ ਉਹਨਾਂ ਸਮਿਆਂ ਦੇ ਵਿੱਚ ਬਹੁਤਾ ਨੇੜੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰਦੇ ਸੀ, ਪਰ ਹੁਣ ਤਾਂ ਜਿੰਨਾ ਤੁਸੀਂ ਪਿੱਛੇ ਬੈਠੋਗੇ ਉਹਨਾਂ ਜ਼ਿਆਦਾ ਆਨੰਦ ਨਾਲ ਲਿਖਵੀਂ ਆਵਾਜ਼ ਆਏਗੀ, ਨੇੜੇ ਵੀ ਉਨੀ ਆਏਗੀ। ਇਸ ਕਰਕੇ ਇਸ ਗੱਲ ਦੇ ਵਿੱਚ ਕਰਾਉਣਾ ਨਹੀਂ ਚਾਹੀਦਾ। ਜਿਹੜੇ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਹੀ ਅੱਗੇ ਜਗ੍ਹਾ ਮਿਲਦੀ ਹੁੰਦੀ ਹੈ। ਜਿਹੜੇ ਪ੍ਰੇਮੀ ਪਿੱਛੇ ਆਉਂਦੇ ਆਉਣ ਪਿੱਛੇ ਸ਼ਾਂਤੀ ਦੇ ਨਾਲ ਬੈਠ ਜਾਣਾ ਚਾਹੀਦਾ। ਲਾਭ ਸਭ ਨੂੰ ਹੀ ਪ੍ਰਾਪਤ ਹੁੰਦਾ ਹੈ। ਔਰ ਸ਼ਬਦ ਦੇ ਵਿੱਚ ਰਸਨਾ ਦੁਆਰਾ ਸਾਰੇ ਬੋਲਦੇ ਰਹੋ, ਕਿਉਂਕਿ ਰਸਨਾ ਦੀ ਪਵਿੱਤਰਤਾ ਸਫਲਤਾ ਹਰੀ ਜਸ ਵਿੱਚ ਹੀ ਹੈ। ਇੱਕ ਛਿਨ ਮਾਤਰ ਹਰੀ ਜਸ ਵਿੱਚ ਬਿਰਤੀ ਟਿਕ ਜਾਏ ਉਹਦਾ ਵੀ ਬਹੁਤ ਵੱਡਾ ਫਲ ਦੱਸਿਆ, ਕਰੋੜ ਅਸਮੇਤ ਜਗ ਦਾ ਫਲ ਦੱਸਿਆ। ਛਿਨ ਅੱਖ ਦੇ ਖੁੱਲਣ ਮੀਟਣ ਮਾਤਰ ਵਿੱਚ ਮੈਨੂੰ ਜਾਂ ਸਿਕਣ ਨੂੰ ਕਹਿੰਦੇ ਨੇ, ਇੱਕ ਲਮੇ ਨੂੰ ਕਹਿੰਦੇ ਨੇ। ਇਤਨੀ ਮਾਤਰ ਵੀ ਬਿਰਤੀ ਦੀ ਇਕਾਗਰਤ ਹਰੀ ਜਸ ਵਿੱਚ ਹੋ ਜਾਏ ਉਹਦਾ ਕਰੋੜ ਅਸਮੇਤ ਜਗ ਦਾ ਫਲ ਹੈ। ਯਾਨੀ ਇੱਕ ਮਿੰਟ ਦਾ 60 ਕਰੋੜ ਜਗਾਂ ਦਾ ਫਲ, ਘੰਟੇ ਦਾ ਸੱਟ ਨਾਲ ਹੋਰ ਜ਼ਰਬ ਦੇ ਲਓ, ਇਸੀ ਤਰ੍ਹਾਂ ਦੋ ਗੰਢਿਆਂ ਨੇ ਜਿੰਨਾ ਜਿੰਨਾ ਬਿਰਤੀ ਟਿਕਾ ਕੇ ਬੈਠੇ ਉਹਨਾਂ ਸ਼ਾਂਤੀ ਰੂਪੀ ਫਲ ਵੀ ਤੁਰੰਤ ਪ੍ਰਾਪਤ ਹੁੰਦਾ, ਨਕਦ ਫਲ ਮਿਲਦਾ ਈਸ਼ਵਰ ਮੈਂ, ਜਿਸ ਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ, ਉਹਨਾਂ ਨੂੰ ਵੀ ਮਨ ਦੀ ਸ਼ਾਂਤੀ ਈਸ਼ਵਰ ਮੈਂ ਨਹੀਂ ਮਿਲਦਾ। ਅਮਰੀਕਾ ਸਰ ਅਤੇ ਅਮੀਰ ਮੁਲਕ ਅਜਿਹਾ ਮੁਲਕਾਂ 'ਚੋਂ ਅਤੇ ਉਹ ਤੜਫਦੇ ਸਾਨੂੰ ਸ਼ਾਂਤੀ ਕਿਤੋਂ ਲੱਭ ਜਾਏ, ਕਦੇ ਸ਼ਾਂਤੀ ਮੁੱਲ ਨਹੀਂ ਮਿਲਦੀ। ਸ਼ਾਂਤੀ ਹਰੀ ਜਸ ਬਿਰਤੀ ਇਕਾਗਰ ਕਰੋ ਸਤਸੰਗ ਦੁਆਰਾ, ਔਰ ਅਲਹਿਦਾ ਵੀ ਉਸੀ ਵਕਤ ਸ਼ਾਂਤੀ ਤੁਰੰਤ ਪ੍ਰਾਪਤ ਹੁੰਦੀ ਹੈ। ਅਤੇ ਪਹਿਲੇ ਪਹਿਰੇ ਸਤਸੰਗ ਦੁਆਰਾ ਹੀ ਟ੍ਰੇਨਿੰਗ ਹੁੰਦੀ ਹੈ। ਇਕਾਂਤ ਬੈਠ ਕੇ ਤਾਂ ਜਿਹੜੇ ਨਿਤ ਦੇ ਅਭਿਆਸੀ ਜ਼ਿਆਦਾ ਅਭਿਆਸ ਕਰਨ ਵਾਲੇ ਹਨ ਉਹ ਮਨ ਨੂੰ ਟਿਕਾ ਰੱਖਦੇ ਹਨ। ਇਸ ਵਾਸਤੇ ਆਓ ਮਨ ਨੂੰ ਟਿਕਾ ਕੇ ਹਰੀ ਜਸ ਕਰੋ, ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ, ਔਰ ਛਿਨ ਛਿਨ ਦਾ ਕਰੋੜ ਕਰੋੜ ਅਸਮੇਰ ਜਗ ਦਾ ਫਲ ਵੀ ਪ੍ਰਾਪਤ ਕਰੋ।
ਗੁਰਬਾਣੀ ਗੁਰਬਾਣੀ ਗਾਵੋ,
ਗੁਰਬਾਣੀ ਗਾਉਣੀ ਹੈ, ਗੁਰਬਾਣੀ ਵਿਚਾਰਨੀ ਹੈ, ਤਿੰਨ ਭੇਦ ਹੋ ਜਾਂਦੇ ਨੇ। ਭਾਵੇਂ ਹਰ ਤਰੀਕੇ ਸਿਰਫ ਗੁਰਬਾਣੀ ਸਫਲੀ ਹੀ ਹੈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ, ਸ੍ਰੇਸ਼ਟ ਫਲਾਂ ਦੇ ਦੇਣ ਵਾਲੀ ਹੈ। ਗਾਈਦ ਹੋਈ ਵੀ, ਪੜ੍ਹੀ ਹੋਈ ਵੀ, ਵਿਚਾਰੀ ਹੋਈ ਵੀ।
ਗੁਰਬਾਣੀ ਗਾਵੋ ਭਾਈ, thank you.
ਠੁਕਰਾ ਲਗੇ। ਪੜ੍ਹਨੀ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਵਿਚਾਰ ਕਰਨੀ, ਤਿੰਨ ਪੇਜ ਹਨ ਪੜ੍ਹਨੇ, ਇਹਨਾਂ ਦੀ ਵਾਪਸ ਥੋੜ੍ਹਾ ਜਿਹਾ ਮੇਰੇ ਨਾਲ ਵਿਚਾਰ। ਜ਼ਿਮੀਂਦਾਰ ਦੀ ਫਸਲ ਨੂੰ ਸੋਕਾ ਲੱਗਦਾ, ਆਪਣਾ ਹਲਟ ਜੋੜ ਕੇ ਖੂਹ ਜੋੜ ਕੇ ਆਪਣੀ ਫਸਲ ਨੂੰ ਹਰੀ ਫਰੀ ਕਰ ਲੈਂਦਾ, ਆਪਣਾ ਫਾਇਦਾ ਉਠਾਇਆ ਦੂਸਰੇ ਨੂੰ ਨਹੀਂ ਹੋ ਸਕਿਆ। ਫਿਰ ਕਿਸੇ ਮੌਕੇ ਜੇਠਾੜ ਦੀਆਂ ਲੂਹਾਂ ਚੜ੍ਹਨ ਤੋਂ ਬਾਅਦ ਆਸਮਾਨ ਦੇ ਵਿੱਚ ਬੱਦਲ ਚੜਕੇ ਆਉਂਦੇ, ਬਰਸਾਤ ਦਾ ਮੌਸਮ ਆਉਂਦਾ, ਕਾਲੀਆਂ ਖੜਾਂ ਫਿਰਦੀਆਂ, ਬਿਜਲੀ ਲਸ਼ਕਦੀ ਹੈ, ਬੱਦਲਾਂ ਦੀ ਗੜਗੜਾਹਟ ਪੈਂਦੀ ਹੈ, ਉਸਲਾ ਧਾਰ ਮੀਂਹ ਵਰਦਾ ਹੈ, ਛਛੜੇ ਦਾ ਮੀਂਹ ਵਰਦਾ ਹੈ, ਸਭ ਦੀਆਂ ਫਸਲਾਂ ਬਿਨਾਂ ਕਿਸੇ ਖੇਚਲ ਤੋਂ ਵੈਸੇ ਹੀ ਸਿੰਜੀਆਂ ਜਾਂਦੀਆਂ। ਖੇਚਲ ਕਿਸੇ ਨੂੰ ਨਹੀਂ ਕਰਨੀ ਪੈਂਦੀ, ਸਭ ਨੂੰ ਹੀ ਲਾਭ ਹੁੰਦਾ। ਉਸ ਦੌਰਾਨ ਵਿੱਚ ਕਿਤੇ ਕਿਤੇ ਬਰੀਕ ਤਣੀ ਦਾ ਮੀਂਹ ਪੈਂਦਾ, ਉਸਦਾ ਫਾਇਦਾ ਫਸਲ ਨੂੰ ਜਾਂ ਬਾਗ ਬੂਟੇ ਨੂੰ ਬਹੁਤਾ ਹੋਇਆ ਕਰਦਾ, ਕਿਉਂਕਿ ਉਸਦੀ ਗਿੱਲ ਉਹਦੀਆਂ ਜੜ੍ਹਾਂ ਤੱਕ ਪਹੁੰਚਦੀ ਹੈ। ਇਸੇ ਤਰ੍ਹਾਂ ਹੀ ਬਾਣੀ ਪੜ੍ਹਨੀ, ਕੀਰਤਨ ਕਰਨਾ ਔਰ ਵਿਚਾਰਨੀ, ਇਹਦੇ ਤਿੰਨ ਫੇਦ ਹਨ। ਇਕੱਲਾ ਕੋਈ ਸਿੱਖ, ਕੋਈ ਪ੍ਰੇਮੀ ਬੈਠਾ ਬਾਣੀ ਪੜ੍ਹ ਰਿਹਾ, ਬਾਣੀ ਕੋਈ ਵੀ ਹੈ, ਸਾਰੀ ਬਾਣੀ ਪੂਰਨ ਰੂਪ ਸ੍ਰੀ ਜਪਜੀ ਸਾਹਿਬ ਹੈ, ਸ੍ਰੀ ਸੁਖਮਨੀ ਸਾਹਿਬ ਹੈ, ਕੋਈ ਵੀ ਬਾਣੀ, ਉਹ ਇਉਂ ਸਮਝ ਲਓ ਜ਼ਿਮੀਂਦਾਰ ਆਪਣਾ ਹਲਟ ਜੋੜ ਕੇ, ਆਪਣਾ ਖੂਹ ਜੋੜ ਕੇ ਆਪਣੀ ਫਸਲ ਨੂੰ ਹਰੀ ਭਰੀ ਕਰਦਾ, ਆਪਣਾ ਹੀ ਖੇਪ ਸਿੰਜਦਾ। ਫਿਰ ਸਤਸੰਗ ਵਿੱਚ ਪਹੁੰਚ ਕੇ ਸਭ ਮਾਈ ਭਾਈ ਖਿਆਲ ਨੂੰ ਰੋਕ ਕੇ ਉੱਚੀ ਸ਼ਬਦ ਵਿੱਚ ਬੋਲਦੇ ਹਨ, ਕੰਨਾਂ ਨਾਲ ਸੁਣਦੇ ਹਨ। ਇਹ ਛਛੜੇ ਦਾ ਮੀਂਹ ਹੈ, ਸਭ ਦੇ ਮਨ ਰੂਪੀ ਖੇਤ ਸਹਿਜੇ ਹੀ ਪ੍ਰਫੁੱਲਤ ਹੁੰਦੇ, ਸਭ ਨੂੰ ਸ਼ਾਂਤੀ ਮਿਲਦੀ ਹੈ, ਸਭ ਦੇ ਪਦਕ ਚੜ੍ਹਦੇ, ਸਭ ਨੂੰ ਲਾਭ ਹੁੰਦੇ, ਛਛੜੇ ਦਾ ਮੀਂਹ ਹੈ। ਅਤੇ ਇਸਦੇ ਦੌਰਾਨ ਵਿੱਚ ਜੋ ਵਿਚਾਰ ਹੋਣੀ ਹੈ, ਇਹ ਮਨ ਨੂੰ ਬਰੀਕ ਗਣੀ ਦਾ ਮੀਂਹ ਹੈ। ਵਿਚਾਰ ਦੁਆਰਾ ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦਾ ਤਾਤਪਰਜ, ਉਹਦਾ ਮਤਲਬ ਨਿਆਣਾ ਦੀ ਸਮਝ ਵਿੱਚ ਹੀ ਆ ਜਾਇਆ ਕਰਦਾ ਹੈ। ਭਾਵੇਂ ਗੁਰੂ ਨਾਨਕ ਜੀ ਨੇ, ਸਾਡੇ ਗੁਰੂਆਂ ਨੇ ਗੁਰਬਾਣੀ ਇਸ ਸਮੇਂ ਦੇ ਲੋਕਾਂ ਵਾਸਤੇ ਹੀ ਉਚਾਰਨ ਕੀਤੀ ਹੈ। ਅੱਜ ਤੋਂ 500 ਸਾਲ ਪਹਿਲੇ ਓਂਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ, ਲੋਕਾਂ ਨੂੰ ਭਗਤੀ ਦੜਾਉਣ ਵਾਸਤੇ ਹੀ ਇਸ ਸਮੇਂ ਕਲਯੁਗ ਦੇ ਧਰਮ ਦੇ ਮੁਤਾਬਕ ਭਗਤੀ ਕਰਾਉਣੀ। ਪਹਿਲੇ ਸਮਿਆਂ ਦੇ ਸਾਧਨ ਬਹੁਤ ਔਖੇ ਹੁੰਦੇ, ਪ੍ਰਾਣਾਯਾਮ ਹੁੰਦੇ, ਠੇ ਲਟਕਣਾ, ਜਲ ਥਾਰੇ ਕਰਨੇ, ਸੂਈਆਂ ਤਪਣੀਆਂ, ਕਠਨ ਤਪ ਕਰਨੇ, ਉਦੋਂ ਸਰੀਰ ਤਕੜੇ ਹੁੰਦੇ, ਬਲੀ ਹੁੰਦੇ, ਨਲੋਏ ਹੁੰਦੇ, ਦਿਮਾਗ ਵਿੱਚ ਜ਼ਿਆਦਾ ਚੱਲ ਚੱਲਦੇ ਸਨ। ਲੇਕਿਨ ਅੱਜ ਦੇ ਲੋਕਾਂ ਦੀ ਜਿਸਮਾਨੀ, ਦਿਮਾਗੀ, ਦਿਲੀ ਹਾਲਤ ਨੂੰ ਜੇਕਰ ਦੇਖੀਏ, ਉਹਨਾਂ ਸਮਿਆਂ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਗੁਰੂ ਜੀ ਨੇ ਅੱਗੇ ਆਉਣ ਵਾਲੇ ਲੋਕਾਂ ਦੀਆਂ ਅਵਸਥਾਵਾਂ, ਮਾਨਸਿਕ ਜਿਸਮਾਨੀ ਅਵਸਥਾਵਾਂ ਨੂੰ ਦੇਖ ਕੇ ਸੌਖਾ ਮਾਰਗ ਚਲਾਇਆ, ਗੁਰਮੁਖ ਨਾਮ ਦਾ ਨਿਸ਼ਾਨ ਇਹ ਚਲਾ, ਸ਼ਕਤੀ ਮਾਰਗ ਚਲਾ ਦਿੱਤਾ, ਬਾਣੀ ਦਾ ਪਾਠ ਮਨ ਚਿੱਤ ਲਗਾ ਕੇ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ, ਨਾਮ ਦਾ ਸਿਮਰਨ, ਸਤਸੰਗ ਆਦਿ ਦਾ ਨਿਸ਼ਾਨ। ਇਹ ਸੌਖੀਆਂ ਗੱਲਾਂ ਜੀਵ ਦੇ ਕਲਿਆਣ ਵਾਸਤੇ ਪਹਿਲੇ ਸਮੇਂ ਨਾਲੋਂ ਪ੍ਰਚਲਿਤ ਕੀਤੀਆਂ। ਗੁਰਬਾਣੀ ਇਸ ਸਮੇਂ ਦੇ ਮੁਤਾਬਕ ਕਿਸੇ ਮੌਕੇ ਗੁਰੂ ਅਮਰਦਾਸ ਦੇ ਚਰਣਾਂ ਵਿੱਚ ਇੱਕ ਪੰਡਿਤ ਨੇ ਪ੍ਰਾਰਥਨਾ ਕੀਤੀ ਸੀ, ਮਹਾਰਾਜ ਪਹਿਲੇ ਕਿਹੜਾ ਵੇਦ ਬਾਣੀ ਲੈਣੀ ਸੀ, ਗੁਰੂ ਨਾਨਕ ਜੀ ਨੇ ਗੁਰਬਾਣੀ ਉਚਾਰਨੀ ਸ਼ੁਰੂ ਕੀਤੀ, ਗੁਰੂ ਜੀ ਨੇ ਉਸਨੂੰ ਇਸ ਟੂਨ ਵਿੱਚ ਹੀ ਜਵਾਬ ਦਿੱਤਾ ਸੀ, ਧਰਤੀ ਵਿੱਚ ਕਿਹੜਾ ਪਾਣੀ ਹੈ ਨਹੀਂ, ਮੀਂਹ ਜਿਹੜੀ ਹੈ ਧਰਤੀ ਦੇ ਪਾਣੀ ਦੀ ਨਹੀਂ, ਉਸ ਤੋਂ ਫਾਇਦਾ ਉਠਾਉਣਾ ਸੰਸਕ੍ਰਿਤ ਵਿੱਦਿਆ ਵਿੱਚ ਹੈ, ਮੁਸ਼ਕਲ ਹੈ, ਬੜਾ ਸਮਾਂ ਲੱਗਦਾ ਹੈ, ਤੇਜ਼ ਦਿਮਾਗ ਦੀ ਲੋੜ ਹੈ, ਤਾਂ ਜਾ ਕੇ ਉਸ ਤੋਂ ਫਾਇਦਾ ਉਠਾਇਆ ਜਾਂਦਾ। ਗੁਰੂ ਜੀ ਨੇ ਸੁਖੈਨ ਬਾਣੀ ਸਾਡੀ ਮਾਦਰੀ ਭਾਸ਼ਾ ਵਿੱਚ ਭਾਵੇਂ ਸਾਰੀਆਂ ਜ਼ਬਾਨਾਂ ਵਿੱਚ ਆ ਜਾਂਦੀਆਂ ਨੇ, ਬੜੀ ਸੁਖੈ ਪ੍ਰਚਾਰਨ ਕੀਤੀ। ਅਗਰ ਕੋਈ ਪ੍ਰੇਮੀ ਚਾਹੇ ਇੱਕ ਸਾਲ ਫਿਰ ਵੀ ਆਪਣਾ ਹੀ ਖੇਤ ਸਿੰਜਿਆ ਜਾਂਦਾ ਦੂਜਿਆਂ ਨੂੰ, ਮੀਂਹ ਵਰਦਾ ਸਭ ਗੁਰਬਾਣੀ ਉੱਪਰਲੇ ਬਾ ਮੀਂਹ ਦੇ ਪਾਣੀ ਦੀ ਨਿਆਈ ਹੈ, ਵੇਦ ਬਾਣੀ ਜਿਹੜੀ ਹੈ ਧਰਤੀ ਦੇ ਪਾਣੀ ਦੀ ਨਿਆਈ ਹੈ। ਉਸ ਤੋਂ ਫਾਇਦਾ ਉਠਾਉਣਾ ਸੰਸਕ੍ਰਿਤ ਵਿੱਦਿਆ ਵਿੱਚ ਹੈ, ਮੁਸ਼ਕਲ ਹੈ, ਬੜਾ ਸਮਾਂ ਲੱਗਦਾ ਹੈ, ਤੇਜ਼ ਦਿਮਾਗ ਦੀ ਲੋੜ ਹੈ, ਤਾਂ ਜਾ ਕੇ ਉਸ ਤੋਂ ਫਾਇਦਾ ਉਠਾਇਆ ਜਾਂਦਾ। ਗੁਰੂ ਜੀ ਨੇ ਸੁਖੈਨ ਬਾਣੀ ਸਾਡੀ ਮਾਦਰੀ ਭਾਸ਼ਾ ਵਿੱਚ ਭਾਵੇਂ ਸਾਰੀਆਂ ਜ਼ਬਾਨਾਂ ਵਿੱਚ ਆ ਜਾਂਦੀਆਂ ਨੇ, ਬੜੀ ਸੁਖੈਨ ਪ੍ਰਚਾਰਨ ਕੀਤੀ। ਅਗਰ ਕੋਈ ਪ੍ਰੇਮੀ ਚਾਹੇ ਇੱਕ ਸਾਲ ਵਿੱਚ ਸਹਿਜੇ ਹੀ ਗੁਰਬਾਣੀ ਦਾ ਪਾਠ ਕਰ ਸਕਦਾ, ਵਿਚਾਰ ਬੜੀ ਛੇਤੀ ਇਸ ਤੋਂ ਲਾਭ ਉਠਾਇਆ ਜਾ ਸਕਦਾ ਹੈ, ਤਾਂ ਤੇ ਗੁਰਬਾਣੀ ਫਿਰ ਵੀ ਉਹਨਾਂ ਪ੍ਰੇਮੀਆਂ ਦੇ ਅਸਲੀ ਹੀ ਹੈ। ਗੁਰਬਾਣੀ ਦੀ ਵਿਚਾਰ ਕੀਤੀ ਜਾਵੇ, ਇਸ ਦੇ ਵਿੱਚ ਪ੍ਰੇਮ ਵਿਰਾਗ ਜੋ ਗਿਆਨ ਜਿਤਨੇ ਰੂਹਾਨੀ ਰਾਜ ਹਨ, ਰੂਹਾਨੀ ਭੇਦ ਹਨ, ਸਾਰੇ ਗੁਰਬਾਣੀ ਵਿੱਚ ਆਉਂਦੇ ਹਨ, ਵਿਚਾਰ ਕੀਤੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਾਨੂੰ ਬਾਹਰ ਉਠਾ ਕੇ ਸਭ ਨੂੰ ਹੀ ਸਮਝ ਆ ਜਾਵੇ, ਤਾਂ ਤੇ ਇੱਥੇ ਬਾਣੀ ਪੜ੍ਹੀ ਵੀ ਜਾਂਦੀ ਹੈ, ਕੀਰਤਨ ਵੀ ਹੁੰਦਾ ਹੈ ਸਤਸੰਗ ਦੇ ਵਿੱਚ, ਔਰ ਵਿਚਾਰ ਵੀ ਹੁੰਦੀ ਹੈ। ਇਸ ਕਰਕੇ ਗੁਰਬਾਣੀ ਭਾਵੇਂ ਹਰ ਤਰੀਕੇ ਤੋਂ ਸਤਲੀ ਹੀ ਹੈ, ਗੁਰਬਾਣੀ ਦੀ ਵਿਚਾਰ ਕੀਤੀ ਜਾਵੇ, ਇਸ ਦੇ ਵਿੱਚ ਪ੍ਰੇਮ ਵਿਰਾਗ ਜੋ ਗਿਆਨ ਜਿਤਨੇ ਰੂਹਾਨੀ ਰਾਜ ਹਨ, ਰੂਹਾਨੀ ਭੇਦ ਹਨ, ਸਾਰੇ ਗੁਰਬਾਣੀ ਵਿੱਚ ਆਉਂਦੇ ਹਨ, ਵਿਚਾਰ ਕੀਤਾ ਸ਼ਕਤੀਆਂ ਬ੍ਰਹਮ ਗਿਆਨ ਆਦਿ ਸਭ ਕਿਸੇ ਦੇ ਵਿੱਚ ਨਿਕਲਦਾ। ਤੇ ਇੱਕ ਦਫ਼ਾ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਜੀ ਨੇ ਸ਼ਾਂਤੀ ਯਾਨੀ ਇਤਨੀਆਂ ਤਕਲੀਫਾਂ ਆਉਣ ਦੇ ਬਾਵਜੂਦ ਵੀ ਇੰਨਾ ਸ਼ਕਤੀ ਵਰਤੀ ਨਾ ਹੀ दुश्मन विरोधी का बुरा सके। आप जी ने निरोल शांति दिखा। गुरु हरगोबिंद साहब, गुरु हरगोबिंद महाराज छेवें पातशाह, कुत्ता कंग नूं पावे उहदे मूंह ते सुट्टी मार देण दा कोई डर नहीं, बचा हो जाएगा, बेला वजे उहनूं कुछ ना करो। इसी तरह गुरु जी ने जिस वक्त गुरु तक गद्दी ते बैठे, आपने कुछ सिस्टम और बदल, ना ही दुश्मन विरोधी का बुरा तक। आपने दो तलवार मीरी पीरी ने पहनी है, गद्दी दी वजह तक समा ऐसा नहीं। जेकर कुत्ता कंग सिखा ने गुरु की खुशी वास्ते चंगे चंगे शस्त्र चंगे चंगे घोड़े हाजिर करने शुरू किए, क्योंकि सिख दे जन्म जिस वक्त गुरु तक गद्दी ते बैठे, आपने कुछ सिस्टम और बदलिया। सेली टोपी की बजाय माला की बजाय आपने दो तलवार मीरी पीरी ने पहनी है, गद्दी की बजाय तख्त लगाना शुरू की, फौजा आदि भी रखने शुरू कर दिखाई। जिन्हें पता लग्या सिखा ने गुरु की खुशी वास्ते चंगे चंगे शस्त्र चंगे चंगे घोड़े हाजिर करने शुरू किए, क्योंकि सिख के जन्म की सफलता का कारण गुरु की खुशी ही है। सिख के वास्ते सिख का परमेश्वर गुरु है, गुरु गोबिंद गोबिंद गुरु है, नानक फेर न पाए, गुरु परमेश्वर को जन जो पावे सो करवा। यूं गुरु की खुशी वास्ते बेअंत प्रेमी अच्छे अच्छे शस्त्र घोड़े भेट करते सन। काबुल तो एक सिख, उसने पंज घोड़े सवा सवा लख दे या उदू भी ज्यादा कीमत दे, और गुरु जी वास्ते एक बहुत सुंदर पोशाका, एक ठंडा बाल, ये चीज़ा लिया, गुरु की भेट की। खैर उसते खुशी हुई, वो खा ठंडा और ये पोशाक पहन के, क्योंकि पहनते खादा कद गुरु जी के कद वर्ग सी, इस करके ये पहन के ए घोड़े से सवार होकर रोज दरबार में हाजिर होया कर। उसने हुक्म किया, लेकिन वो एक दिन भी हाजिर उसने दिता और अपना पोशाका भी उसने दे दिता। सिख की भेट मंजूर हो गई, गुरु अनेक बख्शिया कर दें, वो मंजूरी हो गई। गुरु जी ने फरमान किया आखंडा और ये पोशाक पहन के, क्योंकि पहनते खादा कद गुरु जी के कद वर्ग सी, इस करके ये पहन के ए घोड़े से सवार होकर रोज दरबार में हाजिर होया कर। उसने हुक्म किया, लेकिन वो एक दिन भी हाजिर नहीं होया। उसका जमाई आसमान खान लै गया, इस करके ये उसकी मौत का बायस बनया। खैरों में एक घोड़ा अजे तबेले खड़ा सी, किसी ने नहीं सी दिता। अज गुरु का दरबार लगे, बेअंत सिंह जरूरी हो किसी काम में, दुनिया के कामों तो बच्चे चंचलता ही होने करके शांति तो छिट नहीं होंगी। सुख शांति गुजरता है, इतने बैकुंठ वर्ग समा गुजरता है, तो जिस वक्त बहुत बुरी होंगी है उन्होंने गति, यानी शरीर त्यागण तो बाद उन्होंने अवस्था साहब गुरु अर्जन देव पंचम पातशाह महाराज ने ऐसे फरमाई।
डर के मिलदा तो गुरु दे नाल रुत्यां, गुरु दे नाल रुत्यां, डर के मिलदा तो गुरु दे नाल रुत्यां, गुरु दे नाल रुत्यां।
बैकुंठ वर्ग समां गुजरदा है, ते जिस वक्त बहुत बुरी होंगी है उन्होंने गति, यानी शरीर त्यागण तो बाद उन्होंने अवस्था साहब गुरु अर्जन देव पंचम पातशाह महाराज ने ऐसे फरमाई।
डर के मिलदा तो गुरु दे नाल रुत्यां, गुरु दे नाल रुत्यां,
thank you। ਮਰਨ ਤੇ ਬਾਅਦ ਵੀ ਕੋਈ ਜੀਵਨ ਹੈ। ਇੱਕ ਦਫ਼ਾ ਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ, ਪ੍ਰਾਰਥਨਾ ਕੀਤੀ। ਗਰੀਬ ਨਿਵਾਸ ਕਈ ਲੋਕ ਅੱਗੇ ਕੁਛ ਨਹੀਂ, ਆ ਜਗ ਮਿੱਠਾ ਅਤੇ ਅਗਲਾ ਕਈ ਲਿਖਣਾ, ਕਈ ਕਹਿਣ ਅੱਗੇ ਕੁਛ ਹੈ। ਆਪ ਕਿਰਪਾ ਕਰਕੇ ਦੱਸੋ, ਆਪ ਸਰਬੱਗ ਹੋ, ਅੰਤਰਜਾਮੀ ਹੋ, ਤ੍ਰਿਪਾਲੀ ਹੋ। ਉਹਨਾਂ ਲੋਕਾਂ ਦੇ ਬਚਨ ਪਰ ਵਿਸ਼ਵਾਸ ਕਰਨਾ ਤਾਂ ਠੀਕ ਨਹੀਂ ਜਿਹੜੇ ਆਪ ਹੀ ਅੰਧ ਪੁਰਸ਼ ਨੇ, ਆਪ ਹੀ ਮਨਿੰਦਰਿਆਂ ਦੇ ਦਾਸ ਹਨ। ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਉਤਰਿਆ ਹੋਇਆ, ਰੰਗੀਲੇ ਖੁਸ਼ੀ ਜਿਹਦੇ ਅੱਖਾਂ ਵਿੱਚ ਮੋਤੀ ਉਤਰਿਆ ਹੋਵੇ, ਸਾਹਮਣੇ ਕਿੰਨਾ ਕਿੰਨਾ ਕੁਛ ਚੰਗੇ ਮੰਦੇ ਪਦਾਰਥ ਉਹਨੂੰ ਕੱਖ ਨਹੀਂ ਵੀਹਣਾ ਹੁੰਦਾ, ਕਿਉਂਕਿ ਉਹਦੀ ਆਇਸ਼ਾ ਇੱਕ ਨਿਗ੍ਹਾ ਟਕੀ ਹੋਈ ਹੈ। ਇਸੀ ਤਰ੍ਹਾਂ ਜਿਹਨਾਂ ਦੀ ਬੁੱਧ ਦੇ ਉੱਪਰ ਇਹ ਵਿਦਿਆ ਦਾ ਮੋਤੀ ਉਤਰਿਆ ਹੋਇਆ ਹੈ, ਉਹ ਅੱਗੇ ਦੀ ਬਾਬਤ ਕੀ ਜਾਣ ਸਕੇ। ਗੁਰੂ ਜੀ ਨੇ ਫਰਮਾਇਆ, ਉਹ ਲੋਕ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ, ਬਸ ਉਹਨਾਂ ਦੇ ਵਿਚਾਰ ਰੂਪੀ ਨੇਤਰਾਂ ਵਿੱਚ ਵਿਦਿਆ ਦਾ ਮੋਤੀ ਉਤਰਿਆ ਹੋਇਆ, ਰੰਗੀਲੇ ਖੁਸ਼ੀ ਜਿਹਦੇ ਅੱਖਾਂ ਵਿੱਚ ਮੋਤੀ ਉਤਰਿਆ ਹੋਵੇ, ਸਾਹਮਣੇ ਕਿੰਨਾ ਕਿੰਨਾ ਕੁਛ ਚੰਗੇ ਮਨਾਤਮਾ ਦੂਜੀ ਨਹੀਂ ਨਾ ਹੁੰਦਾ, ਕਿਉਂਕਿ ਉਹਦੀ ਆਇਸ਼ਾ ਇੱਕ ਨਿਗ੍ਹਾ ਟਕੀ ਹੋਈ ਹੈ। ਜਿਸਮ ਪੰਜਾਂ ਤੱਤਾਂ ਦੀ ਬਨਾਵਟ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਸਥੂਲ ਸਰੀਰ ਹੈ, ਇਹਦੇ ਅੰਦਰ ਇੱਕ ਹੋਰ ਸੂਖਸ਼ਮ ਸਰੀਰ, ਸਤਾਰਾਂ ਤੱਤਾਂ ਦਾ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨੋ ਬੁੱਧ, ਇਹ ਸਤਾਰਾਂ ਤੱਤਾਂ, ਜੀਵ ਆਤਮਾ ਇਹਨਾਂ ਤੋਂ ਅਲੈਦਾ ਹੈ। ਅਤੇ ਇਹ ਤਿੰਨ ਇਨਸਾਨ ਦੋ ਹਿੱਸਿਆਂ ਦਾ ਬਣਿਆ ਹੋਇਆ ਹੈ। ਇਹਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਵਿੱਚੋਂ ਪਹਿਲੇ ਇਹਨੂੰ ਸੋਚਣੇ ਨੇ, ਮੈਂ ਕੀ ਹਾਂ, ਜਿਸਮ ਹਾਂ, ਜਾਂ ਜਿਸਮ ਦੇ ਵਿੱਚ ਉਹ ਚੀਜ਼ਾਂ ਜਿਹਨੂੰ ਕਹੋ ਕਬੀਰੇ ਰਾਮ ਜੀ ਅੰਸ ਜਸ ਕਾਲਕੁਰ ਮਿਟੇ ਨਾ ਮਨਸ, ਇਹ ਕਿਹਾ ਹੋਇਆ। ਜਦੋਂ ਵਿਚਾਰ ਦੀ ਸਟੀਕ ਕਰਕੇ ਦੇਖੀਏ ਤਾਂ ਇਹ ਜੀਵ ਆਤਮਾ ਪਰਮਾਤਮਾ ਦੀ ਅੰਸ਼, ਅਸੀਂ ਜਿਤਨੇ ਵੀ ਹਾਂ ਜੀਵ ਆਤਮਾ ਇਹਨਾਂ ਤੋਂ ਅਲੈਦਾ ਹੈ। ਅਤੇ ਇਹ ਤਿੰਨ ਚੀਜ਼ਾਂ ਹਨ, ਯਾਨੀ ਦੋ ਕਹਿ ਲਓ ਸਰੀਰ ਔਰ ਜੀਵ ਆਤਮਾ। ਸੋ ਇਹਨਾਂ ਦੋਨਾਂ ਚੀਜ਼ਾਂ ਵਿੱਚੋਂ ਪਹਿਲੇ ਇਹਨੂੰ ਸੋਚਣੇ ਨੇ, ਮੈਂ ਕੀ ਹਾਂ, ਜਿਸਮ ਹਾਂ, ਜਾਂ ਜਿਸਮ ਦੇ ਵਿੱਚ ਉਹ ਚੀਜ਼ਾਂ ਜਿਹਨੂੰ ਕਹੋ ਕਬੀਰੇ ਰਾਮ ਜੀ ਅਨਸ ਜਸ ਕਾਲਕੇ ਹਾਂ, ਕੁਛ ਹੈ ਕਿ ਨਾ। ਤਾਂ ਤਾਂ ਗੁਰੂ ਜੀ ਨੇ ਕਿਹਾ, ਜੀਵਾਤਮਾ ਜਿਹੜਾ ਸਭ ਦਾ ਆਪਣਾ ਆਪਾ, ਉਹ ਮਰਨ ਵਾਲੀ ਚੀਜ਼ ਨਹੀਂ। ਪਹਿਲੇ ਜਿਸਮ ਵਿੱਚ ਵੀ ਉਹ ਥਾ, ਅੱਗੇ ਨੂੰ ਜਿਸਮ ਤਰ ਕੇ ਫਿਰ ਵੀ ਹੋਵੇਗਾ। ਜਿਹੜੀ ਇਹ ਮਰਦਾ ਨਹੀਂ, ਇਹ ਚੋਲੇ ਬਦਲਦਾ ਹੈ, ਨਾ ਜਾਣਨ ਕਰਕੇ ਜਹਾਵਤ ਦਾ ਪੜਦਾ ਅਸੂਰ ਹੋਣ ਕਰਕੇ ਭੁੱਲਦਾ ਪੜਦਾ, ਬਹੁਤ ਔਟਾਂ ਉਹ ਤਰ ਕੇ ਚੌਥੀ ਪੈ ਲੈ। ਡਰੈਸ ਪਹਿਨਣ ਵਾਲਾ ਹੋਰ ਹੈ, ਉਹ ਆਦਮੀ ਹੈ, ਡਰੈਸਾਂ ਹੋਰ, ਜਿਸਮ ਤਾਂ ਸਾਡੀਆਂ ਡਰੈਸਾਂ ਹਨ, ਸਾਡੇ ਕੱਪੜੇ ਹਨ, ਯੂਨੀਫਾਰਮਾਂ ਹਨ, ਅਸੀਂ ਹੋਰ ਹਾਂ। ਅਸੀਂ ਤਾਂ ਪਰਮਾਤਮਾ ਦੇ ਪੁੱਤਰ ਹਾਂ, ਪਰਮਾਤਮਾ ਅਚਮਰ ਹੈ, ਉਹ ਅਵਿਨਾਸ਼ੀ ਹੈ। ਪਹਿਲੇ ਜਿਸਮ ਵਿੱਚ ਵੀ ਉਹ ਥਾ, ਅੱਗੇ ਨੂੰ ਜਿਸਮ ਤਰ ਕੇ ਫਿਰ ਵੀ ਹੋਵੇਗਾ। ਜਿਹੜੀ ਇਹ ਮਰਦਾ ਨਹੀਂ, ਇਹ ਚੋਲੇ ਬਦਲਦਾ ਹੈ, ਜਿਵੇਂ ਇੱਕ ਆਦਮੀ ਇੱਕ ਡਰੈਸ ਉਤਾਰ ਕੇ ਦੂਸਰੀ ਪਹਿਨ ਲਏ, ਉਹ ਤਾਰ ਕੇ ਤੀਜੀ ਪਹਿਨ ਲਏ, ਉਹ ਤਾਰ ਕੇ ਚੌਥੀ ਪਹਿਨ ਲਏ। ਡਰੈਸ ਪਹਿਨਣ ਵਾਲਾ ਹੋਰ ਹੈ, ਉਹ ਆਦਮੀ ਹੈ, ਡਰੈਸਾਂ ਹੋਰ, ਜਿਸਮ ਤਾਂ ਸਾਡੀਆਂ ਡਰੈਸਾਂ। ਫਿਰ ਇਹ ਜਿਸਮ ਜਿਹੜੇ ਤਾਰਦਾ ਹੈ, ਅੱਗੇ ਜਨਮ ਤਾਰਦਾ, ਅਸੀਂ ਤਾਂ ਪਰਮਾਤਮਾ ਦੇ ਪੁੱਤਰ ਹਾਂ, ਪਰਮਾਤਮਾ ਅਚਮਰ ਹੈ, ਉਹ ਅਵਿਨਾਸ਼ੀ ਹੈ। ਇਹ ਜੀਵ ਆਤਮਾ ਹੀ ਮਰਦਾ ਨਹੀਂ, ਚੋਲੇ ਬਦਲਦਾ ਹੈ। ਅਤੇ ਇਹ ਚੋਲੇ ਵੀ ਵਾਸਨਾ ਦੇ ਅਨੁਸਾਰ ਬਦਲਦਾ ਹੈ, ਕਰਮਾਂ ਦੇ ਅਨੁਸਾਰ ਵਾਸਨਾ ਬਣਦੀ ਹੈ, ਵਾਸਨਾ ਦੇ ਅਨੁਸਾਰ ਇਹਨੂੰ ਜਿਸਮ ਵੀ ਚੋਲੇ ਮਿਲਦੇ ਹੈ। ਇਸ ਕਰਕੇ ਕਿਸੇ ਨੇ ਕੋਈ ਇੰਜੀਨੀਅਰ ਬਣਨ ਵਾਸਤੇ ਡਰਾਇੰਗ ਲਿਆ ਹੋਇਆ, ਕਿਸੇ ਨੇ ਸਾਨੂੰ ਫੋਨ ਕਰਕੇ ਇਹ ਮਰਨਹਾਰੇ ਜੀਰਾ ਨਹੀਂ, ਐਸੇ ਬਾਣੀ ਦੱਸਦੀ ਹੈ। ਫਿਰ ਇਹ ਜਿਸਮ ਜਿਹੜੇ ਤਾਰਦਾ ਹੈ, ਅੱਗੇ ਜਨਮ ਤਾਰਦਾ ਹੈ, ਉਹ ਕਿਵੇਂ ਤਾਰਦਾ, ਇਹਦੀ ਗਤੀ ਕਿਵੇਂ ਹੋਈ, ਅੱਗੇ ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਤਾਂ ਫਰਮਾਇਆ, ਭਾਈ ਇੱਕੋ ਜੇ ਡਾਕਟਰ ਬਣਨ ਵਾਸਤੇ ਆਪਣਾ ਨੀ ਰੱਖੀ, ਉਹ ਡਾਕਟਰ ਬਣ। ਇਸੀ ਤਰ੍ਹਾਂ ਹੀ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ, ਇੱਕੋ ਜਿਹੇ ਨਹੀਂ, ਕਿਸੇ ਨੇ ਕੋਈ ਸਬਜੈਕਟ ਲਿਆ, ਕਿਸੇ ਨੂੰ ਕੋਈ ਲਿਆ, ਕਿਸੇ ਨੂੰ ਕੋਈ ਲਿਆ, ਕੋਈ ਇੰਜੀਨੀਅਰ ਬਣਨ ਵਾਸਤੇ ਡਰਾਇੰਗ ਲਿਆ ਹੋਇਆ, ਕਿਸੇ ਨੇ ਡਾਕਟਰ ਬਣਨ ਵਾਸਤੇ ਸਾਇੰਸ ਲਈ ਹੋਈ ਹੈ, ਕਿਸੇ ਨੇ ਇਲਾਜ ਬਣਨ ਵਾਸਤੇ, ਹੋਰ ਇਹੋ ਜਿਹੇ ਸਬਜੈਕਟ ਲਏ ਹੋਏ ਹਨ, ਇੱਕੋ ਜਿਹੇ।
ਜਿਹੇ ਜੀ ਨੀਂਹ ਰੱਖੀ ਹੈ। ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਰੱਖੇ, ਛੇ ਕਿਸਮ ਦੇ ਲੋਕ ਅਲੱਗ ਅਲੱਗ ਚੂੰਕਿ ਇਹਨਾਂ ਦੀ ਅਵਸਥਾ ਅਲੱਗ ਅਲੱਗ ਇਹਨਾਂ ਦੀ ਗਤੀ ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਅਤੇ ਮਰਨ ਤੋਂ ਬਾਅਦ ਇਹ ਜੀਵ ਨੂੰ ਕਿਹੋ ਜਿਹਾ ਸਰੀਰ ਮਿਲੂ, ਕਿਹੋ ਜਿਹੇ ਜਿਸਮ ਦੇ ਵਿੱਚ ਜਾਊ, ਕਿਹੋ ਜਿਹੀ ਯੂਨੀਅਨ ਵਿੱਚ ਜਾਊਗਾ, ਕਿਹੋ ਜਿਹੇ ਦੁੱਖ ਸੁੱਖ ਹੋਊਗਾ, ਉਹਦਾ ਇਹ ਮਤਲਬ। ਪ੍ਰਮਾਣ ਕੀਤਾ ਪਹਿਲੇ ਪਾਪੀਆਂ ਦੀ ਗਤੀ ਹੈ, ਦੂਜੀ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਯੋਗਾ ਵਿਆਸੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ, ਛੇ ਕਿਸਮ ਦੇ ਲੋਕ ਅਲੱਗ ਅਲੱਗ ਚੂੰਕਿ ਇਹਨਾਂ ਦੀ ਅਵਸਥਾ ਅਲੱਗ ਅਲੱਗ ਇਹਨਾਂ ਦੀ ਗਤੀ ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਅਤੇ ਮਰਨ ਤੋਂ ਬਾਅਦ ਇਹ ਜੀਵ ਨੂੰ ਕਿਹੋ ਜਿਹਾ ਸਰੀਰ ਮਿਲੂ, ਕਿਹੋ ਜਿਹੇ ਜਿਸਮ ਦੇ ਵਿੱਚ ਜਾਊ, ਕਿਹੋ ਜਿਹੀ ਯੂਨੀਅਨ ਵਿੱਚ ਜਾਊਗਾ, ਕਿਹੋ ਜਿਹੇ ਦੁੱਖ ਸੁੱਖ ਹੋਊਗਾ, ਉਹਦਾ ਇਹ ਮਤਲਬ। ਜਿਵੇਂ ਪਿਛਲੇ ਜਨਮ ਦੇ ਸਾਡੇ ਐ ਸਰੀਰ ਹੈ, ਸੋ ਪਿਛਲੇ ਜਨਮ ਦੀ ਆਪਵਰਤੀ ਜਿਹਨੂੰ ਪ੍ਰਲੋਕ ਕਹਿੰਦੇ ਸਾਡਾ ਆਹ ਹੈ, ਇੱਕੋ ਜਿਹੇ ਇੱਥੇ ਨਹੀਂ ਸਾਰੇ, ਪਿਛਲੇ ਜਨਮ ਵਿੱਚ ਇੱਕੋ ਜਿਹੇ ਕਰਤੱਵ ਨਹੀਂ ਕੀਤੇ ਹੋਏ, ਸਰੀਰ ਜਿਤਨੇ ਹਨ ਉਹਨਾਂ ਨੂੰ ਪਿਛਲੇ ਜਨਮ ਦੇ ਪਾਪਾਂ ਪੁਨਾਂ ਦੀਆਂ ਸ਼ਕਲਾਂ ਤੱਕ ਕਰਮ ਹੁੰਦੇ ਨੇ, ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਫੁਰਨੇ ਕਰਕੇ, ਬਾਣੀ ਕਰਕੇ ਔਰ ਸਰੀਰ ਕਰਕੇ, ਤਿੰਨ ਮਨ ਵਿੱਚ ਕਰਮ ਕਰਕੇ। ਸੋ ਗੁਨਾਹ ਕਰ ਜਿਹਨਾਂ ਰੋਕਿਆ ਗਿਆ ਹੈ ਬੁਰਾਈਆਂ, ਸੋ ਉਹਨਾਂ ਦੀ ਗਤੀ ਅਲੈਦ ਹੈ, ਸੋ ਉਹਨਾਂ ਨੂੰ ਰੁਕਤੇ ਹੀ ਪਾਪ। ਗੁਨਾਹ ਕਿਹਨੂੰ ਕਹਿੰਦੇ? ਜਿਸਦੇ ਕੀਤੀਆਂ ਇਨਸਾਨ ਨੂੰ ਦੁੱਖ ਮਿਲੇ, ਜਿਸਦਾ ਫਲ ਦੁੱਖ ਹੋਵੇ ਉਹਨੂੰ ਪਾਪ ਕਿਹਾ ਜਾਂਦਾ, ਜਿਸ ਕਰਮ ਦਾ ਫਲ ਦੁੱਖ। ਕਰਮ ਤੋਂ ਬਿਨਾਂ ਦੁਨੀਆਂ 'ਤੇ ਕੋਈ ਇਨਸਾਨ ਨਹੀਂ ਰਹਿ ਸਕਦਾ। ਕਰਮ ਹੁੰਦੇ ਨੇ ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਫੁਰਨੇ ਕਰਕੇ, ਬਾਣੀ ਕਰਕੇ ਔਰ ਸਰੀਰ ਕਰਕੇ, ਤਿੰਨ ਮਨ ਵਿੱਚ ਕਰਮ ਕਰਕੇ। ਸੋ ਗੁਨਾਹ ਕਰ ਜਿਹਨਾਂ ਰੋਕਿਆ ਗਿਆ ਹੈ ਬੁਰਾਈਆਂ, ਸੋ ਉਹਨਾਂ ਦੀ ਗਤੀ ਅਲੈਦ ਹੈ, ਸੋ ਉਹਨਾਂ ਨੂੰ ਰੁਕਦੇ ਹੀ ਜਿਹੜੇ ਆਪਣੀ ਜ਼ਿੰਦਗੀ ਪ੍ਰਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾਈਆਂ ਵਿੱਚ ਗੁਜ਼ਾਰਦੇ ਹਨ ਉਹਨਾਂ ਨੂੰ ਰੁਕਦੇ ਹੀ ਜਮਦੂਤ ਆਦਿ। ਇਨਸਾਨ ਉਹ ਜਿਹੀ ਬਣ ਜਾਂਦਾ ਜਿਹੀ ਜੀ ਸੰਗਤ ਕਰਦਾ ਹੁੰਦਾ। ਇਨਸਾਨ ਕੀ ਹੈ? ਜਿਹੇ ਜਿਹਦੇ ਖਿਆਲਾਤ ਹਨ, ਜਿਹੇ ਜਿਹੇ ਖਿਆਲਾਤ ਹਨ ਵੈਸੇ ਸੋਚੀ ਪਏ। ਜਿਸ ਬੱਚਾ ਹੁੰਦਾ ਹੈ ਨਿਆਣਾ, ਇਸਨੂੰ ਕੁਛ ਨਹੀਂ ਪਤਾ, ਇਹਦਾ ਕੱਚੇ ਦੁੱਧ ਵਰਗਾ ਹੁੰਦਾ ਹੈ, ਇਹਦਾ ਮਨ ਬਿਲਕੁਲ ਸਫਾ ਹੁੰਦਾ। ਜਿਹੀ ਜੀ ਅੱਗੇ ਸੁਸਾਇਟੀ ਮਿਲਦੀ ਰਹਿੰਦੀ ਹੈ, ਸੰਗਤ ਮਿਲਦੀ ਰਹਿੰਦੀ ਹੈ, ਉਹ ਜਿਹਾ ਇਹਦੇ ਖਿਆਲਾਂ ਦਾ ਢਾਂਚਾ ਟਲਦਾ ਰਹਿੰਦਾ। ਉੱਡ ਉੱਡ ਦੈਦ ਸਜਾਏ ਜੋ ਸੰਗਤ ਕਰੇ ਸੋ ਤੈ ਸੋ ਫਲ। ਇਸ ਕਰਕੇ ਸਤਸੰਗ ਦੁਆਰਾ ਇਸਨੂੰ ਸਤ ਦੇ ਪਾਸੇ ਦੀ, ਪਰਮੇਸ਼ਰ ਦੇ ਪਾਸੇ ਦੀ ਸੋਚੀ ਪੈਂਦੀ ਹੈ, ਪ੍ਰਸੰਗ ਦੁਆਰਾ ਇਸਨੂੰ ਖੁਟਾਈ ਦੀ ਸੋਚੀ ਪੈਂਦੀ। ਜਿਸ ਬੱਚਾ ਹੁੰਦਾ ਹੈ ਨਿਆਣਾ, ਇਸਨੂੰ ਕੁਛ ਨਹੀਂ ਪਤਾ, ਇਹਦਾ ਕੱਚੇ ਦੁੱਧ ਵਰਗਾ ਹੁੰਦਾ ਹੈ, ਇਹਦਾ ਮਨ ਵਿਕਸਤ। ਸੋ ਯੂ ਜਿਹੜੇ ਲੋਕ ਕੁਸੰਗਤ ਦੁਆਰਾ, ਕੁਸੰਗਤ ਕਹਿੰਦੇ ਖੋਟੀ ਸੰਗਤ ਨੇ, ਕੁਸੰਗਤ ਦੁਆਰਾ ਇਹਦੇ ਖੋਟੇ ਖਿਆਲ ਹੋ ਜਾਂਦੇ, ਖੋਟੇ ਖਿਆਲਾਂ ਦਾ ਫਲ ਖੋਟੇ ਕਰਮਾਂ ਵਿੱਚ ਪ੍ਰਵਿਰਤੀ ਹੁੰਦੀ, ਉਹਦਾ ਫਲ ਕੁਸ਼ਟ ਜਾਂ ਦੁੱਖ ਦੀ ਪ੍ਰਾਪਤੀ ਹੈ, ਕਿਉਂਕਿ ਸਰੀਰ ਨਹੀਂ ਚੱਲਦਾ। ਜਿਹੇ ਜੀ ਅੱਗੇ ਸੰਗਤ, ਜਿਹੇ ਜੀ ਵਿੱਦਿਆ ਰਾਹੀਂ, ਚਲੋ ਵਿੱਦਿਆ ਦਾ ਅਸਰ ਪੈਂਦਾ, ਜੈਸਾ ਬੀਜ ਦਾ ਵੈਸਾ ਬਣਦਾ। ਕਿਸੇ ਕਾਨੂੰਨਾਂ ਦੇ ਮੁਤਾਬਕ, ਜਿਵੇਂ ਕੋਈ ਗਵਰਨਮੈਂਟ ਆ ਕਿਸੇ ਕਾਨੂੰਨ ਦੇ ਮੁਤਾਬਕ ਜੰਮੀ, ਜਦੋਂ ਉਹਨਾਂ 'ਚ ਫਰਕ ਪੈ ਜਾਂਦਾ ਉਹਨਾਂ ਫਲਨ ਪੈ ਜਾਂਦਾ ਹੁੰਦਾ। ਇਸੇ ਤਰ੍ਹਾਂ ਜਿਤਨੀ ਸ੍ਰਿਸ਼ਟੀ ਕਰੋੜਾਂ ਹੀ ਬ੍ਰਹਮੰਡ ਹਨ, ਪਰਮੇਸ਼ੁਰ ਦੇ ਅਕਾਲ ਪੁਰਖੀ ਦੇ ਮੋਟ ਕ੍ਰਿਸ਼ਨ ਮਹੇਸ਼ ਸੰਗਤ ਦੁਆਰਾ ਇਹਦੇ ਖੋਟੇ ਖਿਆਲ ਹੋ ਜਾਂਦੇ, ਖੋਟੇ ਖਿਆਲਾਂ ਦਾ। ਲੱਖ 84 ਜੋਨ ਹੈ, ਲੱਖ 84 ਜੋਨਾਂ ਵਿੱਚੋਂ ਮਨੁੱਖ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਮੰਨਿਆ, ਤਮਾਮ ਜੋਨੀਆਂ ਦਾ ਬਾਦਸ਼ਾਹ ਮੰਨਿਆ ਹੈ। ਇਸ ਧਰਤੀ ਪਰ ਤੇਰੀ ਇਸ਼ਕਦਾਰੀ, ਅਵਰ ਜੋਨ ਤਰੀਫ ਨਿਹਾਰੀ, ਲੱਖ 84 ਜੋਨ ਸਵਾਈ ਮਾਂ, ਜਦੋਂ ਉਹਨਾਂ 'ਚ ਫਰਕ ਪੈ ਜਾਂਦਾ ਉਹਨਾਂ ਖਲਨ ਪੈ ਜਾਂਦਾ ਹੁੰਦਾ। ਇਸੇ ਤਰ੍ਹਾਂ ਜਿਤਨੀ ਸ੍ਰਿਸ਼ਟੀ ਐਸਾ ਫਰਮਾਇਆ ਹੈ, ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੈ। ਆਦਮੀ ਗੁੱਸੇ ਵਿੱਚ ਆ ਕੇ ਕਿਸੇ ਗੱਲ ਵੱਢ ਸਕਦਾ ਹੈ, ਇਹ ਨਹੀਂ ਹੋ ਸਕਦਾ ਵੱਢ ਜਾਏ, ਉਹ ਫੜਿਆ ਜਾਏਗਾ, ਕਾਨੂੰਨ ਦੇ ਮੁਤਾਬਕ ਗੁੱਸਾ ਸਮਝਿਆ ਤਾਂ ਉਸਨੂੰ ਫਾਇਦ ਵੀ ਚਾੜ ਦੇਗਾ। ਇਸ ਕਰਕੇ ਤਮਾਮ ਜੋਨੀਆਂ ਦਾ ਬਾਦਸ਼ਾਹ ਬਣਿਆ ਹੈ। ਇਸ ਧਰਤੀ ਪਰ ਤੇਰੀ ਇਸ਼ਕਦਾਰ ਦੇ ਦਿਨ ਕਰਮ ਫਲ ਪ੍ਰਦਾਤਾ ਦੇ ਅਧੀਨ ਹੈ ਐਸਾ। ਸੋ ਇਹਨੂੰ ਕਰਕੇ ਇਹਨੂੰ ਇਹ ਕਰਮਾਂ ਦਾ ਫਲ ਜੀਵ ਸੁੱਖਤਾ ਚੱਲਿਆ। ਬੇਅੰਤ ਜਨਮਾਂ ਦੇ ਵਿੱਚ ਅਨੇਕਾਂ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੈ। ਵਿੱਚ ਆ ਕੇ ਕਿਸੇ ਗੱਲ ਵੱਢ ਸਕਦਾ ਹੈ, ਇਹ ਨਹੀਂ ਹੋ ਸਕਦਾ ਵੱਢ ਜਾਏ, ਉਹ ਫੜਿਆ ਜਾਏਗਾ, ਕਾਨੂੰਨ ਦੇ ਮੁਤਾਬਕ ਗੁੱਸਾ ਸਮਝਿਆ ਤਾਂ ਉਸਨੂੰ ਫਾਇਦ ਵੀ ਚਾੜ ਦੇਗਾ। ਇਸ ਕਰਕੇ ਯਾਨੀ ਕਰਮ ਕਰਨ ਵਿੱਚ ਸੁਤੰਤਰ ਹੈ, ਉਸਦਾ ਫਲ ਭੁਗਤਣ ਵਿੱਚ ਪ੍ਰਤੰਤਰ ਹੈ, ਉਹ ਈਸ਼ਵਰ ਦੇ ਅਧੀਨ ਕਰਮ ਫਲ ਪ੍ਰਦਾਤਾ ਦੇ ਅਧੀਨ ਹੈ। ਸਵਯਮ ਕਰਕੇ ਇਉਂ ਇਹ ਕਰਮਾਂ ਦਾ ਫਲ ਜੀਵ ਦਾ ਚੱਲਿਆ। ਬੇਅੰਤ ਜਨਮਾਂ ਦੇ ਵਿੱਚ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਫਿਰਦਾ ਫਿਰਦਾ ਕਰੇ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਮਾਨੁਸ਼ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ। ਇਸ ਮਨੁੱਖਾ ਦੇ ਦੀ ਵਿਸ਼ੇਸ਼ਤਾ ਹੀ ਇਉਂ ਰੱਖੀ ਹੋਰ ਜੋਨੀਆਂ ਨਾਲੋਂ ਜਿਵੇਂ ਆਮ ਦੁਨੀਆਂ ਦੇ ਵਿੱਚ ਬਾਦਸ਼ਾਹ ਦੀ ਵਿਸ਼ੇਸ਼ਤਾ ਹੀ ਰੱਖੀ ਜਾਂਦੀ। ਲੇਕਿਨ ਮਨੁੱਖ ਦੇ ਵਿੱਚ ਵਿਸ਼ੇਸ਼ਤਾ ਹੀ ਰੱਖੀ ਗਈ ਹੈ। ਤਦੇ ਇਸ ਨੂੰ ਤਮਾਮ ਜੋਨੀ ਦਾ ਬਾਦਸ਼ਾਹ ਇਸ ਮਨੁੱਖਾ ਦੇ ਦੀ ਵਿਸ਼ੇਸ਼ਤਾ ਹੀ ਇਉਂ ਰੱਖੀ ਹੋਰ ਜੋਨੀਆਂ ਨਾਲੋਂ ਜਿਵੇਂ ਆਮ ਦੁਨੀਆਂ ਦੇ ਵਿੱਚ ਬਾਦਸ਼ਾਹ ਦੀ ਵਿਸ਼ੇਸ਼ਤਾ ਹੀ ਰੱਖੀ ਜਾਂਦੀ ਹੈ। ਬਾਦਸ਼ਾਹ ਆਦਮੀ ਹੁੰਦਾ ਵੈਸੇ ਤਾਂ, ਲੇਕਿਨ ਉਸਨੂੰ ਅਧਿਕਾਰ ਬਹੁਤੇ ਮਿਲੇ ਹੁੰਦੇ। ਇਸ ਜੋਨੀਆਂ ਨੂੰ ਅਧਿਕਾਰ ਨਹੀਂ, ਭਾਵੇਂ ਉਹਨਾਂ ਨੂੰ ਗਰਮੀ ਸਰਦੀ ਵੀ ਹੈ, ਭੁੱਖ ਪਿਆਸ ਵੀ ਹੈ, ਮੂੰਹ ਮਮਤਾ ਵੀ ਹੈ, ਉਹਨਾਂ ਦੇ ਸਰੀਰ ਔਰ ਛੇਵਾਂ ਚੇਤਨ ਸਭ ਵਿੱਚ ਇੱਕੋ ਜਿਹਾ ਹੈ। ਲੇਕਿਨ ਮਨੁੱਖ ਦੇ ਵਿੱਚ ਵਿਸ਼ੇਸ਼ਤਾ ਹੀ ਰੱਖੀ ਗਈ ਹੈ। ਤਦੇ ਇਸ ਨੂੰ ਤਮਾਮ ਜੋਨੀ ਦਾ ਬਾਦਸ਼ਾਹ, ਇਸ ਨੂੰ ਵਿਚਾਰ ਹੈ, ਇਸ ਨੂੰ ਸਮਝ ਹੈ, ਇਸ ਨੂੰ ਅਕਲ ਹੈ, ਇਸ ਨੂੰ ਪਛਾਣ ਹੈ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਮੇਰਾ ਕੀ ਕਰਤੱਵ ਹੈ, ਕਿਸ ਕਰਮ ਦਾ ਫਲ ਕੀ ਹੋਇਆ। ਇੰਨੀਆਂ ਇੰਨੀ ਵਿਚਾਰਾਂ ਇਨਸਾਨ ਨੂੰ ਹੀ ਅਧਿਕਾਰ ਹੈ, ਹੋਰ ਜੋਨੀਆਂ ਨੂੰ ਅਧਿਕਾਰ ਨਹੀਂ। ਇਸ ਗੱਲ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ। ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ, ਜੋ ਪੈਦਾ ਹੁੰਦਾ ਹੈ ਉਸਨੇ ਬਿਨਸਣਾ ਵੀ। ਸਰੀਰ ਮਾਤਾ ਪਿਤਾ ਤੋਂ ਜਨਮ ਲੈਂਦਾ, ਬਚਪਨ ਪੁਰਾਣੀ ਬੁਢਾਪਾ ਆਦਿ ਅਵਸਥਾਵਾਂ ਪੂਰਤ ਕੇ ਮਿੱਟੀ ਹੋ ਜਾਂਦੀ। ਜਾਂ ਕੋਈ ਪਹਿਲੀ ਕੋਈ ਨਿਯਮ ਨਹੀਂ ਵੀ ਸਾਰੀ ਆਯੂ ਕੋਈ ਪੂਰਤੇ ਇਨਸਾਨ ਨਿਯਾਮੇ ਵਿੱਚ ਆ ਕੇ ਇਹ ਜੀਵ ਆਤਮਾ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਦੇ। ਕਈ ਕੁਛ ਦਿਨਾਂ ਦੇ ਹੋ ਕੇ, ਕਈ ਕੁਛ ਮਹੀਨਿਆਂ ਦੇ, ਕੋਈ ਬਚਪਨ ਵਿੱਚ, ਕੋਈ ਜਵਾਨੀ ਵਿੱਚ, ਕੋਈ ਬੁਢਾਪਾਈਆਂ ਨੇ, ਸਾਰੀ ਆਯੂ ਪੂਰਤੇ ਕਲ ਯੁੱਗ ਦੇ ਵਿੱਚ ਤਕਰੀਬਨ 100 ਸਾਲ ਦੀ ਆਯੂ ਰੱਖੀ ਹੈ। ਇਹ ਮਰਿਆਦਾ ਰੱਖੀਆਂ ਹੋਈਆਂ। ਪਹਿਲੇ ਸਤਯੁਗ ਦੇ ਵੇਲੇ ਲੱਖ ਲੱਖ ਵਰੇ ਦੀ ਆਯੂ ਹੁੰਦੀ ਸੀ। ਤ੍ਰੇਤੇ ਸਰੀਰ ਮਾਤਾ ਪਿਤਾ ਤੋਂ ਜਨਮ ਲੈਂਦਾ, ਬਚਪਨ ਪੁਰਾਣੀ ਬੁਢਾਪਾ ਆਦਿ ਅਵਸਥਾਵਾਂ ਪੂਰਤੀ। ਕਲ ਯੁੱਗ ਹੈ, ਇਹਦੇ ਵਿੱਚ 100 ਸਾਲ ਦੀ ਆਯੂ ਰੱਖੀ, ਪਰ ਹੁਣ 5000 ਤੋਂ ਉੱਪਰ ਔਰ 6 ਤੋਂ ਕੁਛ ਕੰਮ ਹੈ ਕਲ ਯੁੱਗ ਚੱਲ ਰਿਹਾ। ਉਮਰਾਂ ਦਾ ਐਸਟੀਮੇਟ ਦਿਨ ਬ ਦਿਨ ਘੱਟ ਰਿਹਾ ਹੈ। ਕਿਉਂ ਘੱਟ ਰਿਹਾ? ਆਚਾਰ ਆਹਾਰ ਵਿਵਹਾਰ ਦੀ ਜਿਤਨੀ ਦ੍ਰਿਸ਼ਟੀ ਹੋਵੇ ਉਤਨੀ ਉਲਟੇ ਕਲ ਯੁੱਗ ਦੇ ਵਿੱਚ ਤਕਰੀਬਨ 100 ਸਾਲ ਦੀ ਆਯੂ ਰੱਖੀ ਹੈ। ਇਹ ਮਰਿਆਦਾ ਉਨੀ ਉਮਰ ਘੱਟ ਜਾਇਆ ਕਰਦੀ। ਇਸ ਸਮੇਂ ਦੇ ਵਿੱਚ ਫਰਕ ਦਿਨ ਬ ਦਿਨ ਪੈ ਰਿਹਾ। ਉਹੀਆਂ ਹੀ ਅੱਛੀਆਂ ਖੁਰਾਕਾਂ ਨਹੀਂ, ਉਹਦੇ ਜਿਹੇ ਅੱਛੇ ਸੁਭਾਅ ਨਹੀਂ ਲੋਕਾਂ ਦੇ ਰਹਿ ਗਏ। ਮਨਾਂ ਵਿੱਚ ਰਾਗ ਦੁਆਸ਼ ਬਹੁਤੇ ਹਨ, ਚਿੰਤਾ ਫਿਕਰ ਬਹੁਤੇ ਹਨ, ਉਹ ਇਤਿਹਾਸ। ਸੋ ਇਸ ਕਰਕੇ ਤਿੰਨੇ ਗੱਲਾਂ, ਆਚਾਰ ਕੀ, ਕੈਰੈਕਟਰ, ਆਹਾਰ ਖੁਰਾਕ, ਕੁਛ ਕੰਮ ਹੈ ਕਲ ਯੁੱਗ ਚੱਲ ਰਿਹਾ। ਉਮਰਾਂ ਦਾ ਐਸਟੀਮੇਟ ਦਿਨ ਬ ਦਿਨ ਘੱਟ ਰਿਹਾ। ਕਿਉਂ ਘੱਟ ਰਿਹਾ? ਆਚਾਰ ਆਹਾਰ ਵਿਵਹਾਰ ਦੀ ਜਿਤਨੀ ਦ੍ਰਿਸ਼ਟੀ ਹੋਵੇ ਉਤਨੀ ਆਯੂ ਵੱਧ ਜਾਏ। ਆਯੂ ਭੁਗਤ ਕੇ ਰਹਿਣਾ ਕਿਸੇ ਨੇ ਨਹੀਂ। ਬੜੇ ਬੜੇ ਰਾਜੇ ਰਾਣੇ, ਬਾਦਸ਼ਾਹ, ਅਮੀਰ ਗਰੀਬ, ਐਡੇ ਐਡੇ ਸ਼ਕਤੀ ਦੇ ਰਹਿ ਗਏ। ਮਨਾਂ ਵਿੱਚ ਰਾਗ ਦੁਆਸ਼ ਬਹੁਤੇ ਹਨ, ਚਿੰਤਾ ਫਿਕਰ ਬਹੁਤੇ ਹਨ, ਬਹੁਤ ਸਮਰਥਨ, ਉਹਨਾਂ ਨੂੰ ਵੀ ਜਾਣਾ ਪੈਂਦਾ। ਮਾਰ ਕੇ ਦੇਖੋ, ਇੱਕ ਸ਼ਿਵ ਭਏ, ਇੱਕ ਗਏ, ਇੱਕ ਫਿਰ ਭਏ। ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਓ ਵਿਸ਼ਨ ਕੇਤੇ, ਵੇਰੇ ਓ ਪੁਰਾਣ ਕੇਤੇ, ਸਿਮਰ ਸਮੂਨ ਕੇ ਹੋਏ ਹੋਏ ਬਤੈ ਬਤੈ, ਮੂਨ ਦੀ ਮਦਾਰ ਕੇਤੇ, ਅਸਲੀ ਕੁਮਾਰ ਕੇਤੇ, ਅਨੁਸਾਰ ਅਵਤਾਰ ਕਰਕੇ ਫਿਰ ਆਯੂ ਭੁਗਤ ਕੇ ਰਹਿਣਾ ਕਿਸੇ ਨੇ ਨੀ। ਕਿਤੇ ਹੋਏ ਕੇ ਫਿਰ ਕੁੰਭ ਹੀ ਬਣੇ। ਵੱਡੇ ਵੱਡਿਆਂ ਦੀ ਗਿਣਤੀ ਕੀਤੀ, ਸੰਸਾਰ ਮੁਸਾਫਰ ਬਣਨਾ ਹੈ।
ਨਾ ਕਿਸੇ ਦੇ ਘਰ ਬਾਰ ਕਿਸੇ ਦੀ ਨਾ,
ਮਾਰ ਕੇ ਦੇਖੋ, ਇੱਕ ਸ਼ਿਵ ਭਏ, ਇੱਕ ਗਏ, ਇੱਕ ਫਿਰ ਭਏ। ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਓ ਵਿਸ਼ਨ ਕੇਤੇ, ਵੇਰੇ ਓ ਪੁਰਾਣ ਕੇਤੇ, ਸਿਮਰ ਸਮੂਨ ਕੇ ਹੋਏ ਹੋਏ ਬਥੈਨ ਬਥੈਨ, ਮੂਨ ਦੀ ਮਦਾਰ ਕੇਤੇ, ਅਸਲੀ ਕੁਮਾਰ ਕੇਤੇ, ਅਨੁਸਾਰ ਅਵਤਾਰ ਕੇਤੇ, ਕਾਲ ਵਸ ਪਏ ਹੈ। ਪੀਰ ਓ ਪੈਗੰਬਰ ਕੇਤੇ, ਗਣੇ ਨਾ ਪਰਤ ਕੇਤੇ, ਕੁੰਭ ਹੀ ਤੇ ਹੋਏ ਗਏ ਫਿਰ ਕੁੰਭ ਹੀ ਬਣੇ। ਵੱਡੇ ਵੱਡਿਆਂ ਦੀ ਗਿਣਤੀ ਕੀਤੀ, ਸੰਸਾਰ ਮੁਸਾਫਰ ਬਣਨਾ ਹੈ।
ਨਾ ਕਿਸੇ ਦੇ ਘਰ ਬਾਰ ਕਿਸੇ ਦੀ ਕਰਵਾ
ਦੱਸਿਆ ਹੈ ਮੌਤ ਦਾ ਮੰਡਲ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਬਾਰ ਮਿਸਤ ਬਾਰਨ ਲਾ ਗਈ ਜਿਉਂ ਕਾਗਜ਼ ਬੂੰਦਾ ਸੁਣ ਮੇਰੀ ਮਨਸਾ ਮਨੇ ਮਾਂ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਕਰਬਾਰ ਕਹਾਂ ਸਫਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਇੱਕ ਚਾਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤ ਸੇਵਿਆ ਸੇ ਅਸਥਿਰ ਹਰਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈ ਇਹ ਸੰਸਾਰ ਮ੍ਰਿਤੂ ਮੰਡਲ ਹੈ ਮੌਤ ਦਾ ਮੰਡਲ ਹੈ ਸੋ ਇੱਕ ਵਹਿਰੁੱਤ ਬਿਨਾਂ ਕੋਈ ਵੀ ਚੀਜ਼ ਅਸਰ ਨਹੀਂ ਸ਼ਿਵ ਬ੍ਰਹਮਾ ਵਿਸ਼ਨ ਲੋਕ ਵੀ ਕਿਸੇ ਦਿਨ ਵਿਨਾਸ਼ ਹੋ ਜਾਂਦੇ ਹੋਰ ਕਿਤੇ ਸੋ ਇਉਂ ਕਰਕੇ ਆਓ ਜਦੋਂ ਇਹੋ ਜਿਹੀ ਹਾਲਤ ਹੈ ਸਾਰੇ ਜਾਣਦੇ ਦੁਨੀਆਂ 'ਤੇ ਰਹਿਣਾ ਕਿਸੇ ਨੂੰ ਮੁਸਾਫਰ ਖਾਨਾ ਜਿਹੜੇ ਤਾਂ ਇਸ ਗੱਲ ਨੂੰ ਯਾਦ ਰੱਖਦੇ ਹਨ ਉਹ ਤਾਂ ਬਹੁਤ ਕੁਛ ਬਣਾ ਲੈਂਦੇ ਹਨ ਜਿਹੜੇ ਭੁੱਲ ਜਾਂਦੇ ਹਨ ਉਹ ਆਪਣਾ ਲੋਕ ਪ੍ਰਲੋਕ ਦੋਵੇਂ ਸਮਝੋ ਸਵਾ ਵਿਗਾੜ ਲੈਂਦੇ ਆ ਵੱਡੇ ਵੱਡਿਆਂ ਦੀ ਗਿਣਤੀ ਹਾਂਜੀ ਰਾਮ ਚੰਦਰ ਜੀ ਦਾ ਯੁੱਧ ਹੋ ਰਿਹਾ ਰਾਵਣ ਦੇ ਨਾਲ ਸੋ ਰਾਸ਼ਨ ਮੁੱਕ ਜਾਂਦਾ ਹਨੂੰਮਾਨ ਨੂੰ ਭੇਜਿਆ ਲੈ ਹਨੂੰਮਾਨ ਮੇਰੀ ਮੰਦੀ ਫਲਾਣੇ ਉਹ ਪਹਾੜੀ 'ਤੇ ਪਹੁੰਚ ਉੱਥੇ ਜਾ ਕੇ ਇੱਕ ਬਹੁਤ ਬਿਰਦਾ ਰਹਿੰਦੀ ਹੈ ਉਹ ਤੋਂ ਰਾਸ਼ਨ ਲੈ ਕੇ ਆ ਤਾਂ ਮੇਰੀ ਮੁੰਦੀ ਦਿਖਾ ਦੀ ਨਿਸ਼ਾਨੀ ਦੇ ਤੌਰ 'ਤੇ ਹਨੂੰਮਾਨ ਪਹੁੰਚਿਆ ਜਰਨੈਲ ਸੀ ਫੌਜਾਂ ਪਹੁੰਚਿਆ ਜਿਵੇਂ ਨਿਸ਼ਾਨੀ ਦੱਸੀ ਫੱਟਾ ਉਠਾ ਕੇ ਦੇਖੀ ਉਠਾ ਕੇ ਦੇਖਿਆ ਅਤੇ ਬਹੁਤ ਬਿਰ ਚੱਕੀ ਪੀ ਰਹੀ ਹੈ ਜਿਹਦੀਆਂ ਫਿਫੜਾਂ ਚਿੱਟੀਆਂ ਗੋਡਿਆਂ ਨੂੰ ਲੱਗ ਰਹੀਆਂ ਸੋ ਉਸਨੂੰ ਜਾ ਕੇ ਹਨੂੰਮਾਨ ਕਹਿੰਦਾ ਮਾਤਾ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ ਆਹ ਨਿਸ਼ਾਨੀ ਦਿੱਤੀ ਮੁੰਦੀ ਦੇਖ ਲੈ ਉਹਨਾਂ ਦੀ ਅਤੇ ਮੈਨੂੰ ਰਾਸ਼ਨ ਲੈਣ ਵਾਸਤੇ ਭੇਜਿਆ ਜੰਗ ਹੋ ਰਿਹਾ ਰਾਸ਼ਨ ਮੁੱਕ ਕੇ ਫੌਜ ਦਾ ਸੋ ਉਹਨੇ ਕਿਹਾ ਉਹ ਸਾਹਮਣੇ ਫੱਟਾ ਉਠਾ ਕੇ ਛਿੱਟ ਦੇ ਫੱਟਾ ਉਠਾ ਕੇ ਜਦੋਂ ਮੁੰਦੀ ਛਿੱਟਣ ਲੱਗਿਆ ਉਈਆਂ ਹੀ ਉੱਥੇ ਲੱਖਾਂ ਮੁੰਦੀਆਂ ਪਈਆਂ ਹੈਰਾਨ ਹੋ ਕੇ ਪੁੱਛਣ ਲੱਗਿਆ ਮਾਤਾ ਇਹ ਜੀ ਤਾਂ ਬੇਅੰਤ ਪਈਆਂ ਉਹ ਭਰਿਆ ਪਿਆ ਖੂਹ ਸਾਰਾ ਕਹਿਣਗੇ ਹਾਂ ਮੇਰੇ ਦੇਖਦੇ ਦੇਖਦੇ ਰਾਮ ਚੰਦਰ ਨੇ ਇੰਨੇ ਵਾਰੀ ਅਵਤਾਰ ਲਏ ਇਹ ਹਾਲਤਾਂ ਹਨ ਆਮ ਦੁਨੀਆਂ ਦੀ ਕਹਿਣੀ ਸੀ ਜਿਹਨੂੰ ਵਿਸ਼ਨੂੰ ਦਾ 14 ਕਿਲਾ ਅਵਤਾਰ ਮੰਨਿਆ ਸੋ ਸੰਸਾਰ ਦੀ ਇਹੋ ਜਿਹੀ ਗਤੀਤ ਹੈ ਇਹਨੂੰ ਸੱਤ ਜਾਣ ਕੇ ਅਤੇ ਇਹ ਚਿੱਟੀ ਵਾਂਗੂ ਚਿੰਬੜਿਆ ਹੋਣ ਕਰਕੇ ਆਪਣਾ ਜੀਵਨ ਬਰਬਾਦ ਕਰਦੇ ਤੋਂ ਲਾਭ ਨਹੀਂ ਉਠਾ ਰਹੇ ਖਿਆਲ ਕਰੋ ਸਾਧਕ ਦੁਨੀਆਂ ਤੋਂ ਜਾਣਾ ਸਭ ਨੇ ਹੈ ਮਰਨ ਤੋਂ ਬਾਅਦ ਗਤੀ ਇੱਥੇ ਗੁਰੂ ਜੀ ਫਰਮਾਉਂਦੇ ਹਨ 6 ਕਿਸਮ ਦੀ ਗਤੀ ਹੈ ਮੈਂ ਥੋੜ੍ਹਾ ਜਿਹਾ ਮੁਖਸਰ ਤੌਰ 'ਤੇ ਇਸ਼ਾਰਨ ਅੱਜ ਕਰਦੇ ਸਮੇਂ ਦੇ ਮੁਤਾਬਕ ਪਹਿਲੀ ਪਾਪੀਆਂ ਦੀ ਗਤੀ ਹੈ ਦੂਸਰੀ ਪੁੰਨੀਆਂ ਦੀ ਗਤੀ ਹੈ ਜਿਹੜੇ ਆਪਣੀ ਜ਼ਿੰਦਗੀ ਨੂੰ ਸੰਗਤ ਦੇ ਜ਼ੇਰੇ ਅਸਰ ਬੁਰਾ ਲਿਟਰੇਚਰ ਪੜ੍ਹਨ ਕਰਕੇ ਬੁਰਾਈਆਂ ਵਿੱਚ ਲਗਾਉਂਦੇ ਹਨ ਉਹਨਾਂ ਨੂੰ ਵਕਤੇ ਅਸੀਂ ਜਮਦੂਤ ਲੈਣ ਵਾਸਤੇ ਹੁਣ ਜਮ ਰਾਜਾ ਦੇ ਦੂਤ ਆਉਂਦੇ ਹਨ ਮਾਰਦੇ ਕੁੱਟਦੇ ਧਰਮ ਰਾਜਾ ਦੇ ਪੇਸ਼ ਕਰਦੇ ਹਨ ਉਹਦਾ ਹਿਸਾਬ ਕਿਤਾਬ ਹੋ ਕੇ ਧਰਮ ਰਾਜਾ ਉਹਨਾਂ ਨੂੰ ਜਿਹੋ ਜਿਹੇ ਉਹਨੇ ਨਿਸ਼ਿਧ ਕਨਿਸ਼ਠ ਮੱਧਮ ਉੱਤਮ ਯਾਨੀ ਇਹੋ ਜਿਹੇ ਫਸਟ ਸੈਕਿੰਡ ਥਰਡ ਕਲਾਸ ਦੇ ਬੁਰਾਈਆਂ ਕੀਤੀਆਂ ਹਨ ਉਹ ਜੇ ਨਰਕ ਵੀ ਛਿੱਟਿਆ ਜਾਂਦਾ ਜਿਹਦੀ ਬਾਬਤ ਦੱਸਿਆ ਜਿਤਨੇ ਨਰਕ ਸਭ ਮਨਮੁੱਖ ਭੁੱਗੇ ਗੁਰਮੁਖ ਲੇਪ ਨਾ ਪਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹਨ ਪਰ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕਹਿੰਦਾ ਹਿਸਾਬ ਕਿਤਾਬ ਉਹਨਾਂ ਦੇ ਵੀ ਹੋਣਾ ਸੋ ਧਰਮ ਰਾਜਾ ਕਹਿੰਦਾ ਹੈ ਜਿਹੜੇ ਵੇਦ ਸ਼ਾਸਤਰ ਨੂੰ ਨਹੀਂ ਮੰਨਦੇ ਪਰਮਾਤਮਾ ਨੂੰ ਨਹੀਂ ਮੰਨਦੇ ਬਾਣੀ ਨੂੰ ਨਹੀਂ ਮੰਨਦੇ ਰੱਬ ਨੂੰ ਨਹੀਂ ਮੰਨਦੇ ਦੂਸਰੀ ਪੁੰਨੀਆਂ ਦੀ ਗਤੀ ਸਮਝੋ ਪੁੰਨੀ ਉਹ ਲੋਕ ਹਨ ਜਿਹੜੇ ਪੁੰਨ ਕਰਮ ਕੀਤੇ ਜਾਂਦੇ ਪੁੰਨ ਕਰਮ ਦਾ ਫਲ ਸੁੱਖ ਹੁੰਦਾ ਉਹਨਾਂ ਦੀ ਗਤੀ ਵਕਤੇ ਅਸੀਂ ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ ਉਹਨਾਂ ਨੂੰ ਦੇਵਦੂਤ ਭਗਵਾਨ ਭਗਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹਾਂ ਪਰ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕਹਿੰਦਾ ਹਿਸਾਬ ਕਿਤਾਬ ਉਹਨਾਂ ਦੇ ਵੀ ਹੋਣਾ ਸੋ ਧਰਮ ਰਾਜਾ ਕਹਿੰਦਾ ਹੈ ਜਿਹੜੇ ਵੇਦ ਸ਼ਾਸਤਰ ਨੂੰ ਨਹੀਂ ਮੰਨਦੇ ਪਰਮਾਤਮਾ ਨੂੰ ਨਹੀਂ ਮੰਨਦੇ ਬਾਣੀ ਨੂੰ ਨਹੀਂ ਮੰਨਦੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦਾ ਵਾਰ ਵਾਰ ਮੈਨੂੰ ਗਲ ਘੁੱਟਣਾ ਪੈਂਦਾ ਵਾਰ ਵਾਰ ਮੈਨੂੰ ਨਰਕਾਂ ਵਿੱਚ ਸੁੱਟਣਾ ਪੈਂਦਾ ਉਹਨਾਂ ਲੋਕਾਂ ਨੂੰ ਪਰ ਜਿਹੜੇ ਸਹਿਕਾਮੀ ਪੁਰਸ਼ ਹਨ ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ ਪਰ ਪ੍ਰਭੂ ਦੇ ਪਿਆਰਿਆਂ ਦਾ ਮੈਂ ਸੇਵਾਦਾਰ ਹਾਂ ਇਹ ਧਰਮ ਰਾਜਾ ਕਹਿੰਦੇ ਨਿਸ਼ਕੇਤਾਂ ਸੋਇਓਂ ਪੁੰਨੀ ਪੁੰਨੀ ਲੋਕ ਜਿਹੜੇ ਹਨ ਪਰਮਾਤਮਾ ਦੇ ਵਾਸਤੇ ਇਹਨੇ ਉਸਦੇ ਮਿਲਣ ਵਾਸਤੇ ਮਾਨਕ ਦੇ ਮਿਲੀ ਹੈ ਦਰਸ਼ਨ ਫਿਰ ਖੈਰ ਧਰਮ ਰਾਜਾ ਉਹਦਾ ਹਿਸਾਬ ਕਿਤਾਬ ਕਰਕੇ ਜਿਹੋ ਜਿਹੇ ਕਿਸੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ ਪੁੰਨ ਕਰਮ ਕੀਤੇ ਨੇ ਉਹ ਜੇ ਪੁੰਨ ਲੋਕਾਂ ਵਿੱਚ ਉੱਥੇ ਜਿਸਮਾਨੀ ਸੁੱਖ ਹੈ ਸ਼ਾਂਤੀ ਨਹੀਂ ਹੈ ਉੱਥੇ ਉੱਥੇ ਚਿੰਤਾ ਵੀ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਨਹੀਂ ਕੀਤਾ ਮਨੁੱਖਾਂ ਦੇ ਕੇ ਪਰਮਾਤਮਾ ਨੇ ਉਹਨੂੰ ਭੇਜਿਆ ਸੀ ਉਹ ਕੰਮ ਕੀ ਉਹ ਹੈ ਤਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲ ਕੀ ਹੈ ਤਈ ਵਰੀਆ ਅਵਰ ਕਾਚਰ ਕਿਤੇ ਨਾਕਾਮ ਮਿਲ ਸਾਧ ਸੰਗਤ ਕਰੀਏ ਪਰਮਾਤਮਾ ਦੇ ਵਾਸਤੇ ਇਹਨੇ ਉਸਦੇ ਮਿਲਣ ਵਾਸਤੇ ਮਾਨੁੱਖ ਦੇ ਮਿਲੀ ਹੈ ਦਰਸ਼ਨ ਫਿਰ ਖੈਰ ਧਰਮ ਰਾਜਾ ਉਹਦਾ ਹਿਸਾਬ ਕਿਤਾਬ ਕਰਕੇ ਜਿਹੋ ਜਿਹੇ ਕਿਸੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ ਪੁੰਨ ਕਰਮ ਕੀਤੇ ਨੇ ਉਹ ਜੇ ਪੁੰਨ ਲੋਕਾਂ ਵਿੱਚ ਉੱਥੇ ਜਿਸਮਾਨੀ ਸੁੱਖ ਹੈ ਸ਼ਾਂਤੀ ਨਹੀਂ ਹੈ ਉੱਥੇ
ਉੱਥੇ ਚਿੰਤਾ ਵੀ ਬਣੀ ਰਹਿੰਦੀ ਹੈ ਔਰ ਸ਼ਾਂਤੀ ਵੀ ਨਹੀਂ ਹੈ, ਫਿਕਰ ਵੀ ਬਣਿਆ ਰਹਿੰਦਾ ਹੈ, ਈਰਖਾ ਵੀ ਬਣੀ, ਤਿੰਨ ਗੱਲਾਂ ਉੱਥੇ ਸਵਰਗ ਵਿੱਚ ਵੀ ਬਣੀਆਂ ਰਹਿੰਦੀਆਂ। ਕਿਉਂ? ਆਪ ਤੋਂ ਵੱਡਿਆਂ ਨੂੰ ਦੇਖ ਕੇ, ਜਿਹੜੇ ਆਪ ਤੋਂ ਜ਼ਿਆਦਾ ਸਕੂਲ ਨੇ ਉਹਨਾਂ ਦੇਖ ਕੇ, ਜਿਹੜੇ ਥੋੜ੍ਹੇ ਸਕੂਲ ਉਹਨਾਂ ਦੇਖ ਕੇ ਅਭਿਮਾਨ ਕਰਦਾ ਹੈ। ਚਿੰਤਾ ਜਦੋਂ ਪੁੰਨ ਛੀਨ ਹੋ ਜਾਂਦੇ ਫਿਰ ਉਹਨੂੰ ਗਰਾਇਆ ਜਾਂਦਾ, ਇਹ ਚਿੰਤਾ ਨੂੰ ਸਾੜਦੀ ਰਹਿੰਦੀ ਹੈ। ਮਨ ਦੀ ਸ਼ਾਂਤੀ ਉੱਥੇ ਹੈ ਨਹੀਂ ਜਿਸਮਾਨੀ ਸੁੱਖਾਂ। ਫਿਰ ਇਉਂ ਕਰਕੇ ਜਿੰਨਾ ਉਹਨੇ ਪੁੰਨ ਕੀਤਾ ਉਹਨਾਂ ਭੁੱਲ ਕੇ ਫਿਰ ਉਹਨੂੰ ਉਹਨਾਂ ਪਹਿਲਿਆਂ ਨਾਲੋਂ ਇਹਨੇ 84 ਦਾ ਗੇੜਾ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਸਿੱਧਾ ਹੀ ਕਿਤੇ ਧਨਾਡਾਂ ਦੇ ਘਰ ਕਿਸੇ ਵੀ ਕਰਨ ਦੇ ਘਰ ਉਹਨੂੰ ਜਨਮ ਦੇ ਦਿੱਤਾ ਜਾਂਦਾ। ਇਹ ਪੁੰਨੀਆਂ ਦੀ ਗਤੀ ਹੈ। ਉੱਥੋਂ ਆਪਣੀ ਮਰਜ਼ੀ ਹੈ, ਆਪਣੀ ਜੀਵਨ ਨੂੰ ਆਪਣੀ ਵਸਤੂ ਨੂੰ ਕਹੀ ਜੀ ਉਠਾ ਲਓ। ਸੋ ਤੀਸਰੀ ਗਤੀ ਹੈ ਪ੍ਰਾਣਾਯਾਮੀਆਂ ਦੀ, ਯੋਗਾ ਅਭਿਆਸੀਆਂ ਦੀ। ਯੋਗਾ ਅਭਿਆਸੀਆਂ ਦੀ ਸੋਚ ਬ੍ਰਹਮਾ ਦੇ ਲੋਕ ਤੱਕ, ਬ੍ਰਹਮ ਲੋਕ ਤੱਕ। ਸੋ ਚੌਥੀ ਗਤੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਕਚਨ ਭਗਤੀ, ਦਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਿਵੇਦਨ, ਨੌ ਕਿਸਮ ਦੀ ਭਗਤੀ ਦੱਸੀ ਹੈ। ਵੈਸੇ ਪ੍ਰੇਮਾ ਭਗਤੀ ਜਾ ਕੇ ਸ਼ਾਮਿਲ ਹੋ ਜਾਂਦੀ ਹੈ। ਉਹ ਭਗਤ ਜਿਹੜੇ ਹਨ ਉਹ ਸੱਚਖੰਡ ਵੈਕੁੰਠ ਤਾਂ ਹੋ ਜਾਂਦੇ ਹਨ, ਪ੍ਰਭੂ ਦੇ ਲੋਕ ਨੂੰ, ਸਾਕਾਰ ਬ੍ਰਹਮ ਦੇ ਲੋਕ ਨੂੰ, ਪਰਮਾਤਮਾ ਦੇ ਲੋਕ ਨੂੰ ਜਾਣਦੇ ਹਨ। ਔਰ ਅੱਗੇ ਬ੍ਰਹਮ ਗਿਆਨੀ ਦੀ ਗਤੀ, ਬ੍ਰਹਮ ਗਿਆਨੀ ਉਹਨੂੰ ਕਹਿੰਦੇ ਜਿਹੜੇ ਪਰਮੇਸ਼ਵਰ ਨੂੰ ਮਿਲੇ ਹੋਏ ਹਨ, ਨਿਰਗੁਣ ਬ੍ਰਹਮ ਦੇ ਵੀ ਜਿਹੜੇ ਲੀਨ ਹੋ ਗਏ ਹਨ। ਸੋ ਉਹਨਾਂ ਦੀ ਗਤੀ, ਉਹਨਾਂ ਦਾ ਕਿਸੇ ਲੋਕ ਨੂੰ ਜਾਣਾ ਨਹੀਂ ਹੁੰਦਾ। ਉਹਨਾਂ ਦੀ ਅਵਸਥਾ ਤਾਂ ਇਹ ਹੁੰਦੀ ਸੀ, ਜੇ ਸਮੁੰਦਰ ਵਿੱਚ ਇੱਕ ਘੜਾ ਪਿਆ, ਅੰਦਰ ਵੀ ਪਾਣੀ ਹੈ, ਬਾਹਰ ਵੀ ਪਾਣੀ ਹੈ। ਉਹ ਘੜੇ ਦੇ ਖੱਪਰ ਨੇ ਅੰਦਰਲਾ ਔਰ ਬਾਹਰਲਾ ਪਾਣੀ ਅਲੈਦਾ ਜਾ ਕਰ ਦਿਖਾਇਆ ਹੋਇਆ, ਵਾਸਤਵਿਕ ਅਲੈਦਾ ਨਹੀਂ ਹੈ। ਜਦੋਂ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਅੰਦਰਲਾ ਬਾਹਰਲਾ ਪਾਣੀ ਪਹਿਲੇ ਵੀ ਭਾਵੇਂ ਆਪਣਾ ਭੇਦ ਸੀ, ਫਿਰ ਤਾਂ ਦੇਖਣ ਵਾਲਿਆਂ ਨੂੰ ਟੁੱਟਿਆ। ਜਦੋਂ ਪ੍ਰਭ ਖਤਮ ਹੋਈ, ਸੋ ਜੀਵ ਆਤਮਾ ਪਰਮਾਤਮਾ ਦੇ ਵਿੱਚ ਉਸੀ ਵਕਤ ਲੈ ਹੋ ਜਾਂਦਾ ਹੈ। ਉਹਨਾਂ ਦੀ ਗਤੀ ਕਹੀ ਜੀ। ਉਸ ਤੋਂ ਅਗਲੀ ਇੱਕ ਹੋਰ ਗਤੀ ਹੈ, ਉਹ ਹੈ ਕਾਰਕਾਂ ਦੀ। ਕਾਰਕ ਉਹਨਾਂ ਨੂੰ ਕਹਿੰਦੇ ਜਿਹੜੀਆਂ ਬਖਸ਼ੀਆਂ ਹੋਈਆਂ, ਉਹਨਾਂ ਨੂੰ ਕਰਨਾ ਧਰਨਾ ਕੁਛ ਬਾਕੀ ਨਹੀਂ ਹੁੰਦਾ। ਉਹਨਾਂ ਨੂੰ ਪਰਮਾਤਮਾ ਕਰੋੜਾਂ ਬ੍ਰਹਮਣ ਉਹਦੇ ਵਿੱਚ ਇਉਂ ਜਿਵੇਂ ਕਰੋੜਾਂ ਲਹਿਰਾਂ ਹੁੰਦੀਆਂ, ਇਹ ਜਿਹੜੇ ਸਰੀਰ ਨੇ ਉਹਦੇ ਵਿੱਚ ਇਉਂ ਜਿਵੇਂ ਬੁੱਧਬਦੇ ਹੁੰਦੇ ਹਨ, ਛੋਟਾ ਮੋਟਾ ਚੱਕ ਕੇ, ਇਹ ਹਾਲਤ ਹੈ। ਸੋ ਇਸ ਵਾਸਤੇ ਬ੍ਰਹਮ ਗਿਆਨੀ ਦੀ ਗਤੀ ਜਿਹੜੀ ਹੈ ਉਹ ਕਿਤੇ ਜਾਂਦਾ ਆਉਂਦਾ ਨਹੀਂ। ਸਰੀਰ ਰੂਪੀ ਕੜਾ ਟੁੱਟਿਆ, ਜਦੋਂ ਪ੍ਰਭ ਖਤਮ ਹੋਈ, ਸੋ ਜੀਵ ਆਤਮਾ ਪਰਮਾਤਮਾ ਦੇ ਵਿੱਚ ਉਸੀ ਵਕਤ ਲੈ ਹੋ ਜਾਂਦਾ। ਉਹਨਾਂ ਦੀ ਗਤੀ ਕਹੀ ਜੀ। ਉਸ ਤੋਂ ਅਗਲੀ ਇੱਕ ਹੋਰ ਗਤੀ ਹੈ, ਉਹ ਹੈ ਕਾਰਕਾਂ ਦੀ। ਕਾਰਕ ਉਹਨਾਂ ਨੂੰ ਕਹਿੰਦੇ ਜਿਹੜੀਆਂ ਬਖਸ਼ੀਆਂ ਹੋਈਆਂ, ਉਹਨਾਂ ਨੂੰ ਕਰਨਾ ਧਰਨਾ ਕੁਛ ਬਾਕੀ ਨਹੀਂ ਹੁੰਦਾ। ਉਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਵਾਹਿਗੁਰੂ ਦੁਨੀਆਂ ਦੇ ਫਾਇਦੇ ਵਾਸਤੇ ਭੇਜਦਾ ਹੈ। ਸੋ ਉਹ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਉਤਾਰਦੇ ਹਨ। ਉਹਨਾਂ ਦੀ ਬਾਬਤੀ ਕੀ ਹੈ? ਜਨਮ ਮਰਨ ਦੋ ਮੈਂ ਨਾਹੀਂ, ਜਨ ਪਰਉਪਕਾਰੀ ਆਏ ਜੀ ਅਦਾਮ ਦੇ ਭਗਤੀ ਲੈਣ, ਹਰਸਿਓ ਲੈਣ ਪੀਣਾ। ਉਹਨਾਂ ਦੀ ਮਿਸਾਲ ਇਉਂ ਘਟਦੀ ਹੈ ਜਿਵੇਂ ਇੱਕ ਜੇਲਖਾਨਾ ਹੈ। ਜੇਲਖਾਨੇ ਦੇ ਵਿੱਚ ਜਨਮਾਂ ਨੂੰ ਪਰਮੇਸ਼ਵਰ ਨਾਲ ਮਿਲਾਉਣ ਵਾਸਤੇ, ਜਿਹੜੇ ਪਰਮੇਸ਼ਵਰ ਤੋਂ ਵਿਛੜੇ ਹੋਏ ਹਨ ਉਹਨਾਂ ਨੂੰ ਸ਼ਬਦ ਦੇ ਨਾਲ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਉਹਨਾਂ ਦਾ ਆਉਣ ਦਾ ਪ੍ਰਯੋਜਨ ਹੁੰਦਾ ਹੈ। ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਕਿਰਮ ਨਹੀਂ, ਡਾਕਟਰ ਸੁਤੰਤਰ ਹੈ, ਉਹਨਾਂ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ। ਇਸੀ ਤਰ੍ਹਾਂ ਸੰਸਾਰ ਜੇਲਖਾਨਾ ਹੈ, ਜਿਤਨੇ ਜੀਵ ਉਹਨੇ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਹਨ। ਕਿਸਨੇ ਮੁਜਰਮਾਂ, ਉਹ ਰੂਹਾਂ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ, ਉਹ ਵੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ। ਉਹਨਾਂ ਦਾ ਪ੍ਰਯੋਜਨ ਹੈ, ਜਿਵੇਂ ਡਾਕਟਰ ਦਵਾਈ ਬੂਟੀ ਦੇ ਕੇ ਉਹਨੂੰ ਸ਼ਿਫਾ ਬਖਸ਼ਣ ਵਾਸਤੇ ਜਾਂਦਾ ਹੈ, ਉਹ ਵੀ ਟੁੱਟੀਆਂ ਰੂਹਾਂ ਨੂੰ ਪਰਮੇਸ਼ਵਰ ਨਾਲ ਮਿਲਾਉਣ ਵਾਸਤੇ ਆਉਂਦੇ। ਜਿਹੜੇ ਪਰਮੇਸ਼ਵਰ ਤੋਂ ਵਿਛੜੇ ਹੋਏ ਹਨ ਉਹਨਾਂ ਨੂੰ ਸ਼ਬਦ ਦੇ ਨਾਲ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਉਹਨਾਂ ਦਾ ਆਉਣ ਦਾ ਪ੍ਰਯੋਜਨ ਹੁੰਦਾ ਹੈ। ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਹੁਣ 6 ਕਿਸਮ ਦੀ ਗਤੀ ਦੱਸੀ। ਇਹਨਾਂ 6 ਵਿੱਚੋਂ ਹਰ ਇੱਕ ਆਪਣੇ ਅੰਦਰ ਝਾਤੀ ਮਾਰ ਸਕਦਾ ਹੈ ਵੀ ਮੈਂ ਕਿਸ ਗਤੀ ਦਾ ਮਾਲਕ ਹਾਂ, ਮੈਨੂੰ ਕੀ ਪ੍ਰਾਪਤ ਹੋਵੇਗੀ। ਕਮ ਸੇ ਕਮ ਜੇ ਹੋਰ ਨਹੀਂ, ਪਹਿਲੀ ਗਤੀ ਤੋਂ ਬਚਣਾ ਹੀ ਚਾਹੀਦਾ। ਉਹ ਤੋਂ ਬਚੋ, ਉੱਚੀਆਂ ਜਿਹੜੀਆਂ 5 ਹਨ ਉਹਨਾਂ ਵਿੱਚੋਂ ਕੋਸ਼ਿਸ਼ ਕਰੋ ਅੱਛੀ ਤੋਂ ਅੱਛੀ ਗਤੀ ਪ੍ਰਾਪਤ ਕੀਤੀ ਜਾਵੇ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦਰਸਾਉਂਦੇ ਹਨ। ਅੰਤਰ ਗੁਰੂ ਆਰਾਧਨਾ, ਜੇਬਾ ਜਪਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਣੀ ਸੁਣਨਾ ਗੁਰੂ ਨਾਉ, ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ। Thank you. ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਦੀ ਹਜ਼ੂਰੀ ਵਿੱਚ ਸਤਸੰਗ ਕਹਿਤ ਵੀ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਏ। ਕਬੀਰ ਜੀ ਕਹਿੰਦੇ ਨੇ ਸਾਧ ਸੰਗਤ ਹੀ ਬੈਕੁੰਠ ਹੈ। ਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਹਰੀ ਜਸ ਵਿੱਚ ਬਿਰਤੀ ਲੀਨ ਕਰੋ, ਬੈਕੁੰਠ ਵਰਗਾ ਆਨੰਦ ਮਾਣ। ਬੈਕੁੰਠ ਵਿੱਚ ਭਗਤ ਜਿਹੜੇ ਹਨ ਭਜਨ ਆਨੰਦ ਵਿੱਚ ਹੀ ਮਸਤ ਹੁੰਦੇ। ਸੰਯੋਗ ਕਰਕੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਦੀ ਹਜ਼ੂਰੀ ਵਿੱਚ ਬੇਅੰਤ ਸੰਗਤ ਬੈਠੀ ਹੋਈ ਹੈ। ਆਪ ਜੀ ਨੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਫਰਮਾਇਆ, ਕੋਈ ਪ੍ਰੇਮੀ ਸ੍ਰੀ ਜਪਜੀ ਸਾਹਿਬ ਦਾ ਸ਼ੁੱਧ ਔਰ ਮਨ ਨੂੰ ਇਕਾਗਰ ਕਰਕੇ ਪਾਠ ਸੁਣਾਓ, ਜੋ ਚਾਹੇਗਾ ਗੁਰੂ ਨਾਨਕ ਦੇ ਗੁਰੂ ਮਿਲ ਜਾਏਗਾ। ਇਹ ਜਦੋਂ ਬਚਨ ਹੋਇਆ, ਇੱਕ ਭਾਈ ਗੋਪਾਲਾ ਨਾਮ ਕਰਕੇ ਸਿੱਖ ਉੱਠਦਾ ਹੈ, ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕਰਦੇ, ਗਰੀਬ ਨਿਵਾਜ ਆਪ ਕਿਰਪਾ ਕਰੋ, ਬਲ ਬਖਸ਼ੋ, ਤਾਕਤ ਬਖਸ਼ੋ, ਤਾਂ ਕਿ ਇਹ ਸੇਵਾ ਇਹ ਦਾਸ ਕਰ ਸਕੇ। ਗੁਰੂ ਜੀ ਨੇ ਉਸੇ ਮੌਕੇ ਚੌਂਕੀ ਮੰਗਵਾਈ, ਪਰ ਵਿਛਾਈ ਕਰਵਾ ਦਿੱਤੀ ਬਾਣੀ ਦਾ ਅਲਵ ਰੱਖਣ ਵਾਸਤੇ। ਹਾਂ ਸ੍ਰੀ ਜਪੀ ਸਾਹਿਬ ਦਾ ਪਾਠ ਸੁਣਾ, ਤਾਂ ਉਸਨੇ ਪਾਠ ਸ਼ੁਰੂ ਕਰ ਦਿੱਤਾ, ਮਨ ਨੂੰ ਇਕਾਗਰ ਕਰਕੇ ਔਰ ਸ਼ੁੱਧ ਪਾਠ ਕਰੀਂਗੇ, ਆਪਣੇ ਪ੍ਰੇਮ ਨਾਲ ਕਰੀਂਗੇ, ਪਾਠ ਕਰੀਂਗੇ। ਜਦੋਂ ਸ਼ਲੋਕ ਤੱਕ ਪਹੁੰਚ ਗਿਆ, ਜਿਸ ਵਿੱਚ ਉਹਨੇ ਕੋਈ ਕਾਮਨਾ ਨਹੀਂ ਉਠਾਈ, ਕੋਈ ਇੱਛਾ ਨਹੀਂ ਰੱਖੀ, ਗੁਰੂ ਜੀ ਨੇ ਸੋਚਿਆ ਇਹਨੇ ਕੋਈ ਫੁਰਨਾ ਨਹੀਂ ਰੱਖਿਆ, ਕੋਈ ਜਿਸ ਵਿੱਚ ਇੱਛਾ ਨਹੀਂ ਰੱਖੀ, ਇਹਨੂੰ ਕੀ ਦਿੱਤਾ ਜਾਏ। ਪਾਠ ਮਨ ਨੂੰ ਇਕਾਗਰ ਕਰਕੇ ਸ਼ੁੱਧ ਕੀਤਾ ਇਸ ਵਿੱਚ। ਉਸ ਮੌਕੇ ਸੋਚਿਆ ਹੋਰ ਕੀ ਦਈਏ, ਇਸ ਨੂੰ ਦਾਤਾ ਹੀ ਬਣਾ ਲੈਂਦੇ। ਇਹ ਵਿਚਾਰ ਕਰਕੇ ਗੁਰੂ ਜੀ ਨੇ ਸੋਚਿਆ ਵੀ ਸ਼ਲੋਕ ਰਹਿੰਦਾ ਹੈ, ਹੁਣ ਜਦੋਂ ਸ਼ਲੋਕ ਦਾ ਪਾਠ ਹੋ ਗਿਆ ਤਾਂ ਗੁਰੂ ਪਾਣੀ ਦਿੱਤਾ ਬਸ, ਉਸ ਤੋਂ ਬਾਅਦ ਇਹਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦਿੰਦਾ, ਉਹ ਤਾਕਤਾਂ ਸਾਰੀਆਂ ਦੇ ਦਾਂਗੇ। ਇਹ ਜਾਣ ਕੇ ਆਪ ਜੀ ਨੇ ਆਸਣ ਲਾਇਆ, ਗੋਡਾ ਖੜਾ ਕੀਤਾ ਵੀ ਚੱਟੀ ਉੱਠ ਕੇ ਇਸਨੂੰ ਬਿਠਾ ਦੇਂਗੇ, ਤਾਕਤਾਂ ਦੇ ਦਾਂਗੇ। ਪਰ ਉਤਨੀ ਦੇਰ ਨੂੰ ਉਹਦੇ ਚਿੱਤ ਵਿੱਚ ਇੱਕ ਫੁਰਨਾ ਪੈਦਾ ਹੋ ਗਿਆ ਕਿ ਉਹ ਪੰਜਾਂ ਘੋੜਿਆਂ ਵਿੱਚੋਂ ਇੱਕ ਘੋੜਾ ਤਵੇਲੇ ਵਿੱਚ ਖੜਾ, ਗੁਰੂ ਜੀ ਮੈਨੂੰ ਉਹ ਦੇ ਦੇਣ। ਅਸੀਂ ਇੱਕ ਪਾਸੇ ਘੋੜਾ ਇੱਛਾ, ਦੂਜੇ ਪਾਸੇ ਨਿਸ਼ਚਿਤ ਹੋਣ ਕਰਕੇ ਕਿੱਡੀ ਵੱਡੀ ਦਾਤ ਦੇਣ ਲੱਗੇ। ਭਗਤੀ ਦੋ ਕਿਸਮ ਦੀ, ਇੱਕ ਨਿਸ਼ਕਾਮ ਭਗਤੀ ਹੈ, ਇੱਕ ਸਹਿਕਾਮ ਭਗਤੀ ਹੈ। ਨਿਸ਼ਕਾਮ ਭਗਤੀ ਦਾ ਦਰਜਾ ਬਹੁਤਾ ਵੱਡਾ ਦੱਸਿਆ। ਹਾਂਜੀ, ਪਰਮੇਸ਼ਰ ਕਹਿੰਦਾ ਜਿਹੜੇ ਭਗਤੀ ਕਰੀ ਜਾਂਦੇ ਨੇ, ਮੈਥੋਂ ਮੰਗਦੇ ਕੁਛ ਨਹੀਂ, ਇੱਛਾ ਕੁਛ ਨਹੀਂ ਰੱਖਦੇ, ਉਹਨਾਂ ਤੋਂ ਮੈਨੂੰ ਡਰ ਲੱਗਦਾ ਖਤ ਐਸਾ। ਇਸ ਕਰਕੇ ਨਿਸ਼ਕਾਮ ਭਗਤੀ ਦਾ ਬਹੁਤਾ ਫਰਕ, ਇਉਂ ਸਮਝ ਲਓ ਨਿਸ਼ਕਾਮ ਅਤੇ ਸਹਿਕਾਮ ਭਗਤੀ 'ਚ ਕਿੰਨਾ ਫਰਕ ਹੈ। ਜਿਵੇਂ ਇੱਕ ਜ਼ਿਮੀਂਦਾਰ ਕੋਈ ਲੈਂਡਲਾਰਡ, ਖੇਤ ਵਿੱਚ ਉਹਦੇ ਨੌਕਰ ਵੀ ਕੰਮ ਕਰਦੇ ਨੇ, ਉਹਦਾ ਲੜਕਾ ਵੀ ਕੰਮ ਕਰਦਾ, ਨੌਕਰਾਂ ਨੇ ਤਨਖਾਹ ਲੈਣੀ ਹੈ, ਲੇਕਿਨ ਉਹਦੇ ਲੜਕੇ ਨੇ ਉਹਦੀ ਪ੍ਰੋਪਰਟੀ ਦਾ ਮਾਲਕ ਬਣਨਾ। ਸੋ ਸਹਿਕਾਮ ਭਗਤੀ, ਕਾਮਨਾ ਸਹਿਤ ਜਿਹੜੀ ਭਗਤੀ ਹੈ ਉਹ ਨੌਕਰਾਂ ਦੀ ਨਹੀਂ ਹੈ, ਨਿਸ਼ਕਾਮ ਭਗਤੀ ਹੈ ਉਹ ਪੁੱਤਰ ਦੀ ਨਹੀਂ ਹੈ। ਇਹਨੇ ਜਿਹੜੇ ਨਿਸ਼ਕਾਮ ਭਗਤ ਨੇ ਪਰਮੇਸ਼ਰ ਉਹਨਾਂ ਨੂੰ ਆਪਣੇ ਵਿੱਚ ਲਾ ਲੈਣਾ, ਅਤੇ ਜਿਹੜੇ ਸਹਿਕਾਮ ਕੁਛ ਮੰਗਦੇ ਹਨ ਉਹਨਾਂ ਵਿੱਚ ਕੁਛ ਦੇ ਦਿੰਦੇ। ਨਿਸ਼ਕਾਮ ਭਗਤੀ ਦਾ ਬਹੁਤਾ ਵੱਡਾ ਫਲ ਦੱਸਿਆ ਹੈ। ਇਸ ਕਰਕੇ ਜਿਹੜੇ ਇਹੋ ਜਿਹੇ ਨੇ, ਉਹ ਤਾਂ ਕੁਛ ਵੀ ਨਹੀਂ ਮੰਗਦੇ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰਹੇ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਨਿਸ਼ਕਾਮ ਭਗਤੀ ਦਾ ਬਹੁਤ ਵੱਡਾ ਦਰਜਾ ਦੱਸਿਆ। ਕਹਿਣ ਲੱਗੇ ਇੱਕ ਕੋਈ ਰਾਜਾ ਆਪਣੇ ਬਾਗ ਵਿੱਚ ਟਹਿਲ ਲੱਗੇ, ਮਾਲਣ ਨੇ ਇੱਕ ਹਾਰ ਗੁੰਨ ਕੇ, ਸਿਹਰਾ ਗੁੰਨ ਕੇ ਪੇਸ਼ ਕੀਤਾ, ਨਾਲ ਖਜ਼ਾਨਚੀ ਸੀ, ਹੁਕਮ ਕੀਤਾ 5 ਰੁਪਏ ਦੇ ਦੇਣ। ਮਾਲਣ ਨੇ ਜਵਾਬ ਦਿੱਤਾ ਨਹੀਂ ਸਰਕਾਰ, ਹੁਕਮ ਕੀਤਾ 5 ਮੋਹਰਾਂ ਦੇ ਦੇ, ਨਹੀਂ ਸਰਕਾਰ, 50 ਮੋਹਰਾਂ ਦੇ ਦੇ, ਨਹੀਂ ਸਰਕਾਰ, 500 ਮੋਹਰ ਦੇ ਦੇ, ਨਹੀਂ ਸਰਕਾਰ। ਜਦੋਂ ਉਹ ਤਿਆਗ ਕਰੇਂਗੇ, ਅਖੀਰ ਰਾਜਾ ਨੇ ਕਿਹਾ ਇਹ ਮੇਰੀ ਧਰਮ ਦੀ ਭੈਣ ਹੋਈ, ਇਹਦੇ ਵਾਸਤੇ ਬਹੁਤ ਅੱਛਾ ਮਨ ਤਿਆਰ ਹੋ ਜਾਏ, ਕਿਤਨੇ ਪਿੰਡਾਂ ਦੀ ਜਾਇਦਾਦ ਇਸ ਦੇ ਨਾਮ ਹੋ ਜਾਏ। ਇਹਨੇ ਤਿਆਗ ਦਾ ਬਦਲਾ ਕਿਤਨਾ ਵੱਡਾ ਦਰਜਾ, 5 ਰੁਪਿਆਂ 'ਤੇ ਜੇ ਚੁੱਪ ਕਰ ਜਾਂਦੀ ਬਸ, ਇੱਦਾਂ ਜ਼ਿਆਦਾ ਕੀ ਮਿਲਣਾ ਸੀ। ਇਹਨੇ ਨਿਸ਼ਕਾਮ ਜਿਹੜੇ ਪੁਰਸ਼ ਨੇ ਉਹਨਾਂ ਦਾ ਦਰਜਾ ਬਹੁਤ ਵੱਡਾ ਦੱਸੇ, ਉਹ ਤਾਂ ਕਿਉਂ ਕੁਛ ਵੀ ਨਹੀਂ ਮੰਗਦਾ।
ਜਿਵੇਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, thank you.
ਬਚਨ ਤੁਹਾਰੇ ਸਤ ਸੁੰਦਰ ਮਨ ਮੋਹਨ ਪਿਆਰੇ ਸਭ ਨੂੰ ਮਦ ਨਿਧਾਰੇ ਰਾਜ ਨ ਚਾਹਾਂ ਸਾਰੇ ਯਾਨੀ ਨਿਸ਼ਕਾਮ ਅਕਸ਼ੈ ਕਾਮ ਭਗਤੀ ਲਵੇ ਨਿਸ਼ਕਾਮ ਭਗਤ ਜਿਹੜੇ ਕੁਛ ਨਹੀਂ ਚਾਹੁੰਦੇ ਭਗਤੀ ਕਰੀ ਜਾਂਦੇ ਉਹਦਾ ਬਹੁਤ ਵੱਡਾ ਫਲ ਦੱਸਿਆ ਪ੍ਰਭੂ ਉਹਨਾਂ ਨੂੰ ਇੱਕ ਦਿਨ ਆਪਣੇ ਬਣਾ ਕੇ ਆਪਣੇ ਵਿੱਚ ਹੀ ਮਿਲਾ ਲੈਂਦਾ ਇੱਕ ਦ੍ਰਿਸ਼ਟਾਂਤ ਹੋਰ ਸੁਣੋ ਇੱਕ ਰਾਜਾ ਕੋਈ ਆਪਣੇ ਦੇਸ਼ ਨੂੰ ਛੱਡ ਕੇ ਦੂਸਰੀ ਵਿਲਾਇਤ ਨੂੰ ਜਾਂਦਾ ਉੱਥੋਂ ਵਾਪਸੀ ਦੇ ਸਮੇਂ ਤੋਂ ਕੁਛ ਦਿਨ ਪਹਿਲੇ ਉਹਦੀਆਂ ਕਈ ਰਾਣੀਆਂ ਸਨ ਸਭ ਨੂੰ ਚਿੱਠੀਆਂ ਲਿਖਵਾਈਆਂ ਜਿਹਨਾਂ ਵਿੱਚ ਲਿਖਿਆ ਇਹ ਦੇਸ਼ ਦੇ ਵਿੱਚ ਫਲਾਂ ਫਲਾਂ ਚੀਜ਼ ਚੰਗੀ ਹੈ ਅਸੀਂ ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ ਜਿਸਨੇ ਜੋ ਕੁਛ ਮੰਗਵਾਉਣਾ ਹੈ ਲਿਖ ਭੇਜੋ ਲੈਂਦੇ ਆਵਾਂ ਸੋ ਸਭ ਰਾਣੀਆਂ ਕੋਲ ਚਿੱਠੀਆਂ ਪਹੁੰਚ ਗਈਆਂ ਕਿਸਨੇ ਲਿਖਿਆ ਸਰਕਾਰ ਮੈਨੂੰ ਆਹ ਲਾਇਆ ਕਿਸੇ ਨੇ ਲਿਖਿਆ ਮੈਨੂੰ ਆਹ ਲਾਇਆ ਉਹਨਾਂ ਵਿੱਚ ਪਟਰਾਣੀ ਬੜੀ ਸਿਆਣੀ ਸੀ ਉਸਨੇ ਇੱਕ ਕਾਗਜ਼ ਲੈ ਕੇ ਉਹਦੇ ਉੱਪਰ ਲਾਲ ਸਿਆਹੀ ਨਾਲ ਸੱਸਾ ਅੱਖਰ ਪਾ ਦਿੱਤਾ ਔਰ ਕੁਛ ਨਹੀਂ ਲਿਖਿਆ ਲਿਫਾਫੇ ਵਿੱਚ ਬੰਦ ਕਰਕੇ ਲੈਟਰ ਭੇਜ ਦਿੱਤੀ ਸਭ ਦੀਆਂ ਚਿੱਠੀਆਂ ਮਿਲੀਆਂ ਰਾਜਾ ਨੇ ਜੋ ਜੋ ਕਿਸੇ ਨੇ ਮੰਗਵਾਇਆ ਉਹ ਚੀਜ਼ਾਂ ਖਰੀਦ ਕਰਵਾ ਕੇ ਪੈਕ ਕਰਵਾ ਲਈਆਂ ਪਟਰਾਣੀ ਦੀ ਚਿੱਠੀ ਪੜ੍ਹ ਕੇ ਤੈਸ਼ ਵਿੱਚ ਆ ਗਿਆ ਇਹਨੇ ਮੈਨੂੰ ਮਾਹੌਲ ਕੀਤਾ ਕੁਛ ਨਹੀਂ ਲਿਖਿਆ ਇੱਕ ਸੱਸਾ ਅੱਖਰ ਲਾਲ ਸਿਆਹੀ ਨਾਲ ਖੈਰ ਫਿਰ ਵੀ ਉਸਨੇ ਸੋਚਿਆ ਇਸਦਾ ਕੁਛ ਮਤਲਬ ਹੱਲ ਕਰਨਾ ਚਾਹੀਦਾ ਵਜ਼ੀਰ ਨੂੰ ਬੁਲਾ ਕੇ ਕਹਿਣ ਲੱਗਾ ਦੇਖੋ ਆਹ ਸਭ ਦੀਆਂ ਚਿੱਠੀਆਂ ਆਈਆਂ ਕਿਸੇ ਨੇ ਕੁਛ ਮੰਗਵਾਇਆ ਕਿਸੇ ਨੇ ਕੁਛ ਮੰਗਵਾਇਆ ਪਰ ਆਹ ਪਟਰਾਣੀ ਦੀ ਚਿੱਠੀ ਇਹਨੇ ਕੁਛ ਨਹੀਂ ਹੈ ਸਿਰਫ ਇੱਕ ਸੱਸਾ ਅੱਖਰ ਲਿਖ ਦਿੱਤਾ ਇਹਦਾ ਮਤਲਬ ਹੱਲ ਕਰੋ ਕਿਆ ਵਜ਼ੀਰ ਕਹਿੰਦੇ ਸਰਕਾਰ ਮੈਂ ਸੋਚੂੰਗਾ ਰਾਤ ਨੂੰ ਜਾ ਕੇ ਸੋਚਿਆ ਵੀ ਪਟਰਾਣੀ ਬੜੀ ਸਿਆਣੀ ਬੜੀ ਪਤੱਬਰਤਾ ਪਰਮਾਤਮਾ ਕਦੇ ਰਾਜਾ ਨੂੰ ਮਕੌਲ ਕਰਨ ਵਾਲੀ ਉਹਦਾ ਸਹਾ ਨਹੀਂ ਇਹਦਾ ਮਤਲਬ ਉਸਨੇ ਕੱਢਿਆ ਸਰਕਾਰ ਦੂਸਰੇ ਦਿਨ ਜਾ ਕੇ ਕਹਿੰਦਾ ਪਟਰਾਣੀਆਂ ਨੇ ਲਿਖਿਆ ਸਰਕਾਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਉਹਨੂੰ ਵੀ ਲਿਖਿਆ ਸੀ ਇੱਥੇ ਫਲਾਂ ਫਲਾਂ ਚੀਜ਼ਾਂ ਚੰਗੀਆਂ ਮੈਨੂੰ ਤਾਂ ਸਿਰਫ ਆਪਦੇ ਦਰਸ਼ਨ ਦੀ ਹੀ ਲਾਲਸਾ ਇਹਦਾ ਹੀ ਮਤਲਬ ਲਾਲ ਸਿਆਹੀ ਦਾ ਲੱਲਾ ਸੱਸਾ ਅੱਖਰ ਬੜਾ ਖੁਸ਼ ਹੋਇਆ ਰਾਜਾ ਆਪਣੇ ਦੇਸ਼ ਪਹੁੰਚ ਕੇ ਪਹੁੰਚਣ ਸਾਰ ਰਾਜਾ ਪਟਰਾਣੀ ਦੇ ਮਹਿਲਾਂ ਵਿੱਚ ਗਿਆ ਬਾਕੀ ਦੀਆਂ ਚੀਜ਼ਾਂ ਸਭ ਨੂੰ ਭੇਜ ਦਿੱਤੀਆਂ ਜਿਹੜੀ ਜਿਹੜੀ ਕਿਸੇ ਨੇ ਮੰਗਵਾਈ ਸੀ ਇੱਕ ਦਿਨ ਗੁਜ਼ਰ ਗਿਆ ਦੋ ਦਿਨ ਗੁਜ਼ਰ ਗਏ ਚਾਰ ਦਿਨ ਗੁਜ਼ਰ ਗਏ ਹਫ਼ਤਾ ਗੁਜ਼ਰ ਗਿਆ ਉਹਨਾਂ ਦੀਆਂ ਗੋਲੀਆਂ ਆਪ ਬੇਨਤੀਆਂ ਕਰਨ ਸਰਕਾਰ ਦਰਸ਼ਨ ਦਿਓ ਦੇਰ ਬਾਅਦ ਆ ਦਰਸ਼ਨ ਦਿਓ ਉਹ ਜਵਾਬ ਦਿੰਦੇ ਜਿਹੜੀ ਜਿਹੜੀ ਚੀਜ਼ ਜਿਸਨੇ ਮੰਗੀ ਸੀ ਉਹਨਾਂ ਨੂੰ ਮਿਲ ਗਈ ਮੇਰੀ ਮੰਗ ਤਾਂ ਸਿਰਫ ਪਟਰਾਣੀ ਨੇ ਧਿਆਨ ਦਿਓ ਭਾਈ ਗੋਪਾਲਾ ਜਿੰਨੀ ਦੇਰ ਤੱਕ ਉਹਨੇ ਪੁਰਨਾ ਰਾਜ ਜਿਤਨੇ ਭਗਤ ਨ ਮਾਨਵ ਦੀਆਂ ਰਾਣੀਆਂ ਭਗਤੀ ਕਰਦੀਆਂ ਜੋ ਕੁਛ ਵੀ ਮੰਗਦਾ ਹੈ ਪਰਮਾਤਮਾ ਦਿੰਦਾ ਹੈ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚੰਨ ਰਸਾਇਣ ਪਰ ਜਿਹੜੇ ਕੁਛ ਨਹੀਂ ਮੰਗਦੇ ਰਾਜ ਨਾ ਚਾਹੂੰ ਮੁਕਤ ਨ ਚਾਹੂੰ ਮਨ ਪ੍ਰੀਤ ਚਰਨ ਕਰਦਾ ਹੈ ਪਰਮੇਸ਼ਰ ਅੰਤਰਜਾਮੀ ਉਹਨਾਂ ਦੇ ਹਿਰਦੇ ਰੂਪੀ ਮਹਲ ਵਿੱਚ ਜਾ ਕੇ ਆਪ ਨਿਵਾਸ ਕਰਦਾ ਯਾਨੀ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ ਵਿਸ਼ਵਾਸ ਤੇ ਨਿਸ਼ਕਾਮ ਭਗਤੀ ਦਾ ਫਲ ਪਾਉਂਦਾ ਹੈ ਧਿਆਨ ਦਿਓ ਭਾਈ ਗੋਪਾਲਾ ਜਿੰਨੀ ਦੇਰ ਤੱਕ ਉਹਨੇ ਫੁਰਨਾ ਨਹੀਂ ਉਠਾਇਆ ਗੁਰੂ ਜੀ ਇਤਨਾ ਪ੍ਰਸੰਨ ਹੋਏ ਵੀ ਇਸਨੂੰ ਦੇਣਾ ਕਿ ਇਹਨੂੰ ਦਾਤਾ ਬਣਾਉਣੇ ਜਿਸ ਵਕਤ ਉਸਦੇ ਗੁਰੂ ਜੀ ਦੱਸਦੇ ਹਨ ਉਸ ਬਾਣੀ ਨੂੰ ਜਿਹਦੇ ਵਿੱਚ ਬੇਅੰਤ ਤਾਕਤਾਂ ਭੋਗ ਕੁੜਾ ਦੇ ਦੇਣ ਸਲੋਕ ਤੱਕ ਭੋਗ ਪੈ ਗਏ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕਜਲੇ ਖੇਤੀ ਛੁੱਟੀ ਨਾਲ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਲਿਆ ਦੋ ਭਾਈ ਉਹ ਘੋੜਾ ਤਵੇਲੇ ਵਿੱਚ ਕਿਹੜਾ ਜੀਨ ਕਸ ਕੇ ਕਿਸ ਨੂੰ ਮੈਂ ਤਾਂ ਇਸਨੂੰ ਵੱਡੀ ਦਾਤ ਦੇਣ ਲੱਗਿਆ ਸੀ ਪਰ ਜਿੰਨੀ ਦੇਰ ਤੱਕ ਥੋੜ੍ਹਾ ਯਤਨ ਸੀ ਦਵਾ ਲੱਗਦਾ ਸੀ ਇਉਂ ਕਰਕੇ ਇਹਨੇ ਬਾਣੀ ਦਾ ਮਹੱਤਵ ਗੁਰੂ ਜੀ ਦੱਸਦੇ ਹਨ ਉਸ ਬਾਣੀ ਨੂੰ ਜਿਹਦੇ ਵਿੱਚ ਬੇਅੰਤ ਤਾਕਤਾਂ ਹਨ ਬੇਅੰਤ ਸ਼ਕਤੀਆਂ ਹਨ ਬੇਅੰਤ ਗੁਣ ਹਨ ਬੇਅੰਤ ਲਾਭ ਹਨ ਮਨ ਨੂੰ ਠੰਡ ਦੇਣ ਵਾਲੀ ਹੈ ਸ਼ਾਂਤੀ ਦੇਣ ਵਾਲੀ ਹੈ ਉਸ ਬਾਣੀ ਨੂੰ ਵਾਰ ਵਾਰ ਗਾਇਨ ਕਰਨ ਦੀ ਪੜ੍ਹਨ ਦੀ ਔਰ ਵਿਚਾਰਨ ਦੀ ਸਾਨੂੰ ਤਾਕੀਦ ਕਰਦੇ ਨੇ ਉਹ ਪਾਣੀ ਜਾਣ ਦੀ ਬਾਬਤ ਆਸਾ ਤ੍ਰਿਸ਼ਨਾ ਚਿੰਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਿਆ, ਮਹਾਰਾਜ ਆਸਾ ਦਾ ਕੀ ਉਪਾਅ, ਇਹਦਾ ਕੀ? ਨਾਮ ਰੂਪੀ ਮੰਤਰ ਦੇ ਨਾਲ ਹੀ ਕਾਬੂ ਕਰ ਸਕੀਦਾ। ਸਰੀਰਕ ਬਿਮਾਰੀ ਹੁੰਦੀ ਹੈ, ਉਹਦਾ ਸਰੀਰਕ ਇਲਾਜ ਅਸਥੂਲ ਇਲਾਜ ਹੋ ਸਕਦਾ, ਦੁਨਿਆਵੀ ਹਕੀਮਾਂ ਡਾਕਟਰਾਂ ਤੋਂ ਹੋ ਸਕਦਾ, ਲੇਕਿਨ ਇਹ ਮਾਨਸਿਕ ਬਿਮਾਰੀਆਂ, ਮਨ ਦੀਆਂ ਬਿਮਾਰੀਆਂ। ਸੋ ਮਨ ਦੀ ਅਸ਼ਾਂਤੀ ਦਾ ਬਾਇਸ ਆਸਾ ਤ੍ਰਿਸ਼ਨਾ ਚਿੰਤਾ, ਇਹਨਾਂ ਦਾ ਇਲਾਜ ਵੀ ਸੂਖਮ ਹੀ ਹੋਣਾ। ਇਹਦਾ ਉਪਾਅ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਆਸਾ ਰੂਪੀ ਲੈਣ ਨੂੰ ਨਾਮ ਰੂਪੀ ਮੰਤਰ ਦੇ ਨਾਲ ਹੀ ਕਾਬੂ ਕਰ ਸਕੀਦਾ। ਇਹ ਹੁਕਮ ਹੁੰਦੇ ਨੇ
ਆਸਾ ਸਭ ਪੂਰੀਆਂ ਨਾਮ ਦਾ ਸ਼ਰਨ ਕਰਕੇ ਸਿਮਰਨ ਪੂਰਨ ਆਸਾ।
ਆਸਾ ਦੀ ਨਿਵਿਰਤੀ, ਇਹ ਆਸਾ ਪੂਰੀ ਕਰਨ ਦੇ ਪ੍ਰਭੂ ਨਾਮ ਦਰਸ਼ਨ। ਗੁਰੂ ਘਰ ਦੇ ਵਿੱਚ ਬਾਣੀ ਦੇ ਸਾਧਨ ਔਰ ਨਾਮ ਦੇ ਸਾਧਨ ਦੋ ਹੀ ਹੁੰਦੇ। ਜਿਤਨੀ ਦੇਰ ਤੱਕ ਘੋੜਾ ਅੜਦਾ ਉਹਨੂੰ ਸਵਾਰ ਚੱਕਰ ਪਾਉਂਦਾ। ਗੁਰੂ ਜੀ ਨੇ ਪਹਿਲੀ ਅਸਤ ਦੇ ਵਿੱਚ ਹੀ ਪ੍ਰਭੂ ਸਿਮਰਨ ਦੇ ਬਿਆਨ, ਜਿੰਨੀ ਦੇਰ ਤੱਕ ਮਨ ਰੂਪੀ ਘੋੜਾ ਅੜਵਾਈ ਕਰਦਾ ਹੈ, ਸਥਿਤ ਨਹੀਂ ਹੁੰਦਾ, ਚੰਚਲਤਾ ਹੀ ਜ਼ਿਆਦਾ ਕਰਦਾ, ਇਹਨੂੰ ਬਾਣੀ ਦੇ ਚੱਕਰਾਂ 'ਚ ਪਾਉਂਦੇ। ਜਿਸ ਵਕਤ ਇਹਦੀ ਇਹ ਚੰਚਲਤਾ ਹੀ ਨਿਕਲ ਗਈ, ਫਿਰ ਸ਼ਬਦ ਰੂਪੀ ਨੁਕਤੇ 'ਤੇ ਖੜ ਜਾਂਦਾ, ਇਹਨੂੰ ਖੜਾ ਦਿੰਦੇ ਹਾਂ। ਸਵਯੋਂ ਫਰਮਾਉਂਦੇ ਹਾਂ, ਪ੍ਰਭ ਕੇ ਸਿਮਰਨ ਪੂਰਾ ਆਸਾ, ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ। ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਡਰ ਨਹੀਂ ਰਹਿੰਦਾ, ਪ੍ਰਭੂ ਦੇ ਸਿਮਰਨ ਕਰਕੇ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ। ਫਿਰ ਅਰਜ਼ ਕੀਤੀ, ਮਹਾਰਾਜ ਕ੍ਰਿਸ਼ਨਾ ਰੂਪੀ ਡੈਣ ਦਾ ਇਲਾਜ ਵੀ ਦੱਸੋ। ਹਜ਼ੂਰ ਨੇ ਕਿਸੇ ਥਾਂ ਪ੍ਰਮਾਣ ਕੀਤਾ, ਪ੍ਰਭ ਕੇ ਸਿਮਰਨ ਕ੍ਰਿਸ਼ਨਾ ਬੁਝਾਇ, ਪ੍ਰਭ ਕੇ ਸਿਮਰਨ ਸਭ ਕੁਛ ਜੇ ਇਉਂ ਫਰਮਾਉਂਦੇ ਹਨ। ਕ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ ਮਾਉਂਦੇ ਹਾਂ, ਪ੍ਰਭ ਕੇ ਸਿਮਰਨ ਪੂਰਾ ਆਸਾ, ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ। ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਡਰ ਨਹੀਂ ਰਹਿੰਦਾ, ਪ੍ਰਭੂ ਦੇ ਸਿਮਰਨ ਕਰਕੇ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ। ਫਿਰ ਅਰਜ਼ ਕੀਤੀ, ਮਹਾਰਾਜ ਕ੍ਰਿਸ਼ਨਾ ਰੂਪੀ ਡੈਣ ਦਾ ਇਲਾਜ ਵੀ ਦੱਸੋ। ਹਜ਼ੂਰ ਨੇ ਕਿਸੇ ਥਾਂ ਪ੍ਰਮਾਣ ਕੀਤਾ, ਪ੍ਰਭ ਕੇ ਸਿਮਰਨ ਕ੍ਰਿਸ਼ਨਾ ਬੁਝਾਇ, ਪ੍ਰਭ ਕੇ ਸਿਮਰਨ ਸਭ ਕੁਛ ਜੇ ਇਉਂ ਫਰਮਾਉਂਦੇ ਹਨ। ਕ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ ਕਰਕੇ ਉਪਾਅ ਦੱਸੋ। ਮਾਨਸਿਕ ਬਿਮਾਰੀਆਂ ਦਾ ਮਾਨਸਿਕ ਇਲਾਜ ਹੁੰਦਾ, ਸਰੀਰਕ ਬਿਮਾਰੀਆਂ ਦੇ ਸਰੀਰਕ ਇਲਾਜ ਮੰਨੇ ਹਨ। ਇਸ ਕਰਕੇ ਗੁਰੂ ਜੀ ਉਸਦਾ ਉਪਾਅ ਇਹ ਦੱਸਦੇ ਹਨ। ਕਰਕੇ ਉਪਾਅ ਦੱਸੋ। ਮਾਨਸਿਕ ਬਿਮਾਰੀਆਂ ਦਾ ਮਾਨਸਿਕ ਇਲਾਜ ਹੁੰਦਾ, ਸਰੀਰਕ ਬਿਮਾਰੀਆਂ ਦੇ ਸਰੀਰਕ ਇਲਾਜ ਮੰਨੇ ਹਨ। ਇਸ ਕਰਕੇ ਗੁਰੂ ਜੀ ਉਸਦਾ ਉਪਾਅ ਇਹ ਦੱਸਦੇ ਹਨ। Thank you. धन है